ਦੁਏਰਾ ਪੀਰ ਪਰੀਖਿਆ ਪਲਕਬੇ ਜਹਾਂਗੀਰ ਕੈ ਦੀਨ ਸਭ ਬੇਗਮ ਮਨ ਭਾਵਤੇ ਜਾਨ ਹਲਕ ਬਦਕੀਨ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ। ਧੰਨ ਧੰਨ ਗੁਰਦੇਵ। ਜਿਸ ਸੰਗ ਹਰ ਜਪੇ ਗੁਰ ਕਿਰਪਾਲ, ਜਪੇ ਤਾਂ ਅਵਗੁਣ ਸਭ ਛਪੇ। ਕਰੁਣਾ ਨਿਧਾਨ ਪਤਿਤ ਪਾਵਨ ਭਗਤ ਵਚਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਚਰਣਾ ਚ ਸੰਧਿਆ ਵੇਲੇ ਦੇ ਸਜੇ ਦੀਵਾਨਾਂ ਚ ਇਕੱਤਰ ਹੋਈ ਜੁੜ ਬੈਠੀ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ, ਜਿਨ ਕੇ ਭਾਗ ਬੜੇ ਹੈ ਭਾਈ, ਤਿੰਨ ਸਾਧੂ ਸੰਗ ਮੁਖ ਜੁਰੇ। ਦਿੱਤਾ ਪ੍ਰਤੀ ਗੁਰੂ ਚਰਣਾ ਚ ਜੁੜ ਕੇ ਹਾਜ਼ਰੀਆਂ ਭਰ ਕੇ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬੋਪਾਰ ਉਪਕਾਰੀ, ਦੀਨ ਦੁਨੀਆਂ ਦੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਸਰਵਣ ਕਰ ਰਹੇ ਹੋ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਦਸ਼ਾਹ ਜਹਾਂਗੀਰ ਨੂੰ ਮਿਲੇ ਹਨ। ਪਰਮੇਸ਼ਰ ਦੇ ਘਰ ਦੀਆਂ ਗੱਲਾਂ ਹੋਈਆਂ, ਬਾਦਸ਼ਾਹ ਨੇ ਕੁਝ ਮਹਾਂਪੁਰਖਾਂ ਪੀਰਾਂ ਫਕੀਰਾਂ ਦੀਆਂ ਗੱਲਾਂ ਗੁਰੂ ਸਾਹਿਬ ਨਾਲ ਕੀਤੀਆਂ ਹਨ। ਕੁਝ ਸਮਾਂ ਬੈਠਣ ਤੋਂ ਬਾਅਦ ਸਤਿਗੁਰਾਂ ਨੇ ਬਾਦਸ਼ਾਹ ਨੂੰ ਕਿਹਾ, ਜਹਾਂਗੀਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਆਇਆ, ਸਾਨੂੰ ਕਈ ਮਹੀਨੇ ਬੀਤ ਚੁੱਕੇ ਹਨ, ਸਾਡੇ ਸਿੱਖ ਸਾਡੇ ਦਰਸ਼ਨਾਂ ਤੋਂ ਬਿਨਾਂ ਵਿਆਕੁਲ ਹਨ, ਇਸ ਕਰਕੇ ਹੁਣ ਅਸੀਂ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ ਚਾਹੁੰਦੇ। ਬਾਦਸ਼ਾਹ ਨੇ ਆਖਿਆ, ਮਹਾਰਾਜ ਇਹ ਤਾਂ ਬੜੀ ਵਧੀਆ ਗੱਲ ਹੈ, ਮੈਂ ਵੀ ਕਸ਼ਮੀਰ ਜਾਣਾ ਚਾਹੁੰਦਾ ਹਾਂ ਤੇ ਮੇਰੀ ਇੱਛਾ ਹੈ ਕਿ ਮਰਜੇ ਦੇ ਇਲਾਕੇ ਤੱਕ ਮੈਂ ਵੀ ਤੁਹਾਡੇ ਨਾਲ ਹੀ ਚੱਲਾਂ। ਤ੍ਰਯੋਦਸ਼ਮੀ ਵਾਲਾ ਦਿਨ ਵੀਰਵਾਰ ਦਾ ਦਿਨ ਮੁਕਰਰ ਕੀਤਾ ਹੈ, ਦਿੱਲੀ ਦੀਆਂ ਸੰਗਤਾਂ ਨੂੰ ਸਤਿਗੁਰਾਂ ਨੇ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕੀਤਾ ਹੈ, ਗਵਾਲੀਅਰ ਤੋਂ ਸਤਿਗੁਰਾਂ ਦੇ ਨਾਲ ਚੱਲ ਕੇ ਆਇਆ ਭਾਈ ਹਰਦਾਸ, ਉਹਨੂੰ ਸਤਿਗੁਰਾਂ ਨੇ ਬ੍ਰਹਮ ਗਿਆਨ ਆਤਮ ਗਿਆਨ ਦੀ ਸੋਝੀ ਦਿੱਤੀ ਹੈ, ਔਰ ਬਾਦਸ਼ਾਹ ਦੇ ਨਾਲ ਹੀ ਸਤਿਗੁਰਾਂ ਨੇ ਦਿੱਲੀ ਤੋਂ ਕੂਚ ਦੇ ਨਗਾਰੇ ਵਜਵਾਏ ਤੇ ਚਾਲੇ ਪਾਏ ਹਨ। ਮੱਜਲ ਦਰ ਮੱਜਲ ਰਸਤੇ ਵਿਚ ਟੜਾ ਕਰਦਿਆਂ ਡੇਰਾ ਕਰਦਿਆਂ ਆ ਰਹੇ ਨੇ, ਚਲਦਿਆਂ ਚਲਦਿਆਂ ਜਦੋਂ ਬਿਆਸ ਦਰਿਆ ਦੇ ਕਿਨਾਰੇ ਤੱਕ ਪਹੁੰਚੇ ਹਨ, ਇੱਥੇ ਸਤਿਗੁਰੂ ਜੀ ਬਾਦਸ਼ਾਹ ਜਹਾਂਗੀਰ ਦੇ ਕੋਲ ਖੜੇ ਕੁਝ ਬਚਨ ਕਰ ਰਹੇ ਸੀ ਕਿ ਅਚਾਨਕ ਝਰੋਖੇ ਦੇ ਵਿਚੋਂ ਬਾਦਸ਼ਾਹ ਦੀਆਂ ਬੇਗਮਾਂ ਨੇ ਛੇਵੇਂ ਪਾਤਸ਼ਾਹ ਦਾ ਸਰੂਪ ਵੇਖਿਆ, ਵੇਖ ਕੇ ਡਾਵਾਂਡੋਲ ਹੋਈਆਂ, ਮਨ ਮੋਹੇ ਗਏ, ਜਿਵੇਂ ਮਨ ਜੂਏ ਚ ਹੀ ਹਾਰ ਗਈਆਂ ਹੋਣ। ਦਾਸੀਆਂ ਨੂੰ ਪੁੱਛਿਆ, ਇਹ ਕੌਣ ਹਨ ਜੋ ਬਾਦਸ਼ਾਹ ਕੋਲ ਖੜੇ ਨੇ? ਇੱਕ ਬਜ਼ੁਰਗ ਦਾਸੀ ਸੀ, ਉਹਨੇ ਦੱਸਿਆ, ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹਨ। ਕਦੇ ਇਕਾਂਤ ਦਾ ਸਮਾਂ ਬਣੇ ਤੇ ਅਸੀਂ ਇਹਨੂੰ ਇਕਾਂਤ ਵਿਚ ਜਾ ਕੇ ਇਹਨਾਂ ਨੂੰ ਮਿਲੀਏ। ਇਹ ਫੁਰਨਾ ਬੇਗਮਾਂ ਨੇ ਕੀਤਾ ਹੈ। ਕਿਤਨੇ ਨੂੰ ਬਾਦਸ਼ਾਹ ਜਹਾਂਗੀਰ ਆਪਣੇ ਰਣਵਾਸ ਪਹੁੰਚਿਆ ਤੇ ਸਾਰੀਆਂ ਬੇਗਮਾਂ ਬਾਦਸ਼ਾਹ ਨਾਲ ਜ਼ਿਕਰ ਕਰਨ ਲੱਗੀਆਂ। ਬਾਦਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਭਰ ਜਵਾਨੀ ਦੀ ਉਮਰ ਵਿਚ ਇਕੱਲੇ ਹਨ, ਇਨ੍ਹਾਂ ਦੇ ਨਾਲ ਕੋਈ ਇਸਤਰੀ ਨਹੀਂ ਹੈ। ਬਾਦਸ਼ਾਹ ਕਹਿੰਦਾ, ਇਸ ਗੱਲ ਦੀ ਹੈਰਾਨੀ ਸੰਦੇਹ ਤਾਂ ਮੇਰੇ ਮਨ ਵਿਚ ਵੀ ਹੈ। ਬੇਗਮਾਂ ਕਹਿੰਦੀਆਂ, ਅਸੀਂ ਉਨ੍ਹਾਂ ਨੂੰ ਮਿਲਣਾ ਚਾਹੁੰਦੀਆਂ ਹਾਂ। ਬਾਦਸ਼ਾਹ ਕਹਿੰਦਾ, ਮੈਂ ਵੀ ਚਾਹੁੰਦਾ ਹਾਂ ਕਿ ਤੁਸੀਂ ਜਾਓ, ਹਾਰ ਸ਼ਿੰਗਾਰ ਕਰਕੇ, ਹਾਵ ਭਾਵ ਕਰਕੇ ਸ੍ਰੀ ਹਰਗੋਬਿੰਦ ਸਾਹਿਬ ਨੂੰ ਜਾ ਕੇ ਵਿਖਾਓ ਤੇ ਵੇਖੋ ਕਿ ਕਿਤੇ ਸ੍ਰੀ ਹਰਗੋਬਿੰਦ ਸਾਹਿਬ ਦੇ ਮਨ ਚ ਕੋਈ ਮਨਮਤ ਪੈਦਾ ਹੁੰਦਾ ਕਿ ਉਨ੍ਹਾਂ ਦੀ ਸੁਰਤ ਤੁਹਾਨੂੰ ਵੇਖ ਕੇ ਵਿਕਾਰੀ ਹੁੰਦੀ ਹੈ। ਮੈਂ ਸ੍ਰੀ ਹਰਗੋਬਿੰਦ ਸਾਹਿਬ ਦੀ ਪਰਖ ਕਰਨਾ ਚਾਹੁੰਦਾ। ਬੇਗਮਾਂ ਬੜੀਆਂ ਖੁਸ਼ ਹੋਈਆਂ, ਇਹ ਤਾਂ ਸਾਡੀ ਮਨ ਭਾਉਂਦੀ ਗੱਲ ਬਣ ਗਈ ਹੈ। ਅਸੀਂ ਤਾਂ ਇਕਾਂਤ ਵਿਚ ਪਹਿਲਾਂ ਹੀ ਸ੍ਰੀ ਹਰਗੋਬਿੰਦ ਸਾਹਿਬ ਨੂੰ ਮਿਲਣਾ ਚਾਹੁੰਦੀਆਂ ਸੀ, ਪਰ ਬਾਦਸ਼ਾਹ ਨੇ ਖੁਦ ਹੀ ਸਾਨੂੰ ਇਹ ਆਗਿਆ ਕਰ ਦਿੱਤੀ ਹੈ। ਹੁਣ ਅਸੀਂ ਉਨ੍ਹਾਂ ਨੂੰ ਇਕਾਂਤ ਵਿਚ ਜਾ ਕੇ ਇਕੱਲੀਆਂ ਮਿਲਾਂਗੀਆਂ, ਵੇਖਾਂਗੀਆਂ ਸ੍ਰੀ ਹਰਗੋਬਿੰਦ ਸਾਹਿਬ ਦੇ ਸੋਹਣੇ ਰੂਪ ਨੂੰ। ਹੋ ਸਕਦਾ ਉਹ ਸਾਡੇ ਸਰੂਪ ਨੂੰ ਵੇਖ ਕੇ ਡੋਲਣ। ਇਸ ਤਰ੍ਹਾਂ ਇਨ੍ਹਾਂ ਸਾਰੀਆਂ ਬੇਗਮਾਂ ਨੇ ਤਿਆਰੀ ਕੀਤੀ ਹੈ, ਪਰ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਜੋ ਅਡੋਲ ਨੇ, ਜਿਨ੍ਹਾਂ ਦੇ ਦਰਸ਼ਨ ਕਰਕੇ ਦੀਦਾਰ ਕਰਕੇ ਵਿਕਾਰ ਨਸ ਜਾਂਦੇ ਨੇ, ਜਿਨ੍ਹਾਂ ਦੇ ਦੀਦਾਰ ਕੀਤਿਆਂ ਮਨ ਸ਼ਾਂਤ ਹੋ ਜਾਂਦਾ ਹੈ, ਉਨ੍ਹਾਂ ਨੂੰ ਭਲਾ ਕਿਸ ਨੇ ਡਾਵਾਂ ਡੋਲ ਕਰਨਾ ਸੀ, ਜਿਨ੍ਹਾਂ ਨੇ ਆਪ ਹੀ ਇਹ ਸਾਰਾ ਸੰਸਾਰ ਪੈਦਾ ਕੀਤਾ ਹੈ। ਇਹ ਸਾਰੀ ਸ੍ਰਿਸ਼ਟੀ ਜਿਨ੍ਹਾਂ ਦੀ ਉਤਪੰਨ ਕੀਤੀ ਹੋਈ ਹੈ, ਉਹ ਪਰਮੇਸ਼ਰ ਨੂੰ ਨਹੀਂ ਮੋਹ ਸਕਦੀ। ਉਹ ਮਾਇਆ ਜਿਹੜੀ ਮਾਇਆ ਸਤਿਗੁਰਾਂ ਨੇ ਆਪ ਪੈਦਾ ਕੀਤੀ ਹੋਈ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਇਹ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਹਿਰਦੇ ਚ ਵਸਾਉਂਦਿਆਂ, ਸਾਹਿਬਾਂ ਦੇ ਚਰਣਾਂ ਚ ਹਾਜ਼ਰੀ ਲਵਾਉਂਦੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਪੀਰ ਪਰਿਖਿਆ ਪਰਕਬੇ ਜਹਾਂਗੀਰ ਕੈ ਦੀਨ।
ਬਾਦਸ਼ਾਹ ਜਹਾਂਗੀਰ ਨੇ ਆਗਿਆ ਦੇ ਦਿੱਤੀ, ਆਪਣੀਆਂ ਸਾਰੀਆਂ ਬੇਗਮਾਂ ਨੂੰ ਹੁਕਮ ਕਰ ਦਿੱਤਾ ਹੈ ਕਿ ਤੁਸੀਂ ਪੀਰਾਂ ਦੇ ਪੀਰ ਸ੍ਰੀ ਹਰਗੋਬਿੰਦ ਸਾਹਿਬ ਦੀ ਜਾ ਕੇ ਪ੍ਰੀਖਿਆ ਲਓ, ਉਨ੍ਹਾਂ ਦੀ ਪਰਖ ਕਰਕੇ ਵੇਖੋ ਕਿ ਸ੍ਰੀ ਹਰਗੋਬਿੰਦ ਸਾਹਿਬ ਜੀ ਪੂਰੇ ਤੇ ਖਰੇ ਉਤਰਦੇ ਹਨ ਜਾਂ ਨਹੀਂ।
ਸਭ ਬੇਗਮ ਮਨ ਭਾਵਤੀ ਜਾਨ ਅਰਕ ਬਡ ਕੀਨ।
ਜਦੋਂ ਜਹਾਂਗੀਰ ਨੇ ਸਾਰੀਆਂ ਬੇਗਮਾਂ ਨੂੰ ਕਹਿ ਦਿੱਤਾ ਕਿ ਤੁਸੀਂ ਜਾ ਕੇ ਪੀਰ ਜੀ ਦੀ ਪ੍ਰੀਖਿਆ ਲਓ, ਤੇ ਸਾਰੀਆਂ ਬੇਗਮਾਂ ਸੁਣ ਕੇ ਬੜੀਆਂ ਖੁਸ਼ ਹੋਈਆਂ, ਕਿਉਂਕਿ ਇਨ੍ਹਾਂ ਦੇ ਮਨ ਭਾਉਂਦੀ ਗੱਲ ਬਣ ਗਈ ਸੀ। ਅੱਗੇ ਚਾਹੁੰਦੀਆਂ ਸੀ ਸਤਿਗੁਰਾਂ ਨੂੰ ਮਿਲਣ, ਤੇ ਬਾਦਸ਼ਾਹ ਨੇ ਸੁਭਾਵਕ ਇਨ੍ਹਾਂ ਨੂੰ ਆਗਿਆ ਦੇ ਦਿੱਤੀ, ਕਹਿ ਦਿੱਤਾ ਹੈ। ਇਸ ਕਰਕੇ ਇਹ ਸਾਰੀਆਂ ਬੇਗਮਾਂ ਦੇ ਮਨ ਚ ਬੜੀ ਖੁਸ਼ੀ ਹੈ, ਇਨ੍ਹਾਂ ਦੇ ਮਨ ਚ ਬੜਾ ਭਾਰੀ ਹਰਖ ਹੈ, ਕਿਉਂਕਿ ਇਨ੍ਹਾਂ ਦੇ ਮਨ ਭਾਉਂਦੀ ਗੱਲ ਆ ਬਣੀ ਹੈ।
ਜੋ ਪਈ ਕੋ ਖੋੜਸ ਬਰਖਨ ਕੋ ਬੀਤ।
ਇਹ ਜਿਹੜੀਆਂ ਬੇਗਮਾਂ ਨੇ, ਹੁਣ ਇਹ ਬੇਗਮਾਂ ਭਰ ਜਵਾਨੀ ਦੀ ਉਮਰ ਵਿਚ ਨੇ, ਕਿਸੇ ਦੀ 16 ਵਰੇ ਦੀ ਉਮਰ ਹੈ, ਕਿਸੇ ਦੀ 20 ਵਰੇ ਦੀ ਉਮਰ ਹੈ,
ਇਸ ਬੇਗਮ ਕੀ ਬੈਸ 25,
ਕਿਸੇ ਦੀ 25 ਸਾਲ ਉਮਰ ਹੈ। ਇਹਦੇ ਤੋਂ ਵਡੇਰੀ ਉਮਰ ਵਾਲੀ ਕੋਈ ਬੇਗਮ ਨਹੀਂ ਹੈ। ਸਾਰੀਆਂ ਭਰ ਜਵਾਨੀ ਦੀ ਅਵਸਥਾ ਦੀਆਂ ਬੇਗਮਾਂ ਨੇ, ਕੋਈ 16 ਵਰਿਆਂ ਦੀ ਹੈ, ਕੋਈ 20 ਵਰਿਆਂ ਦੀ ਹੈ, ਤੇ ਕੋਈ 25 ਕੁ ਸਾਲ ਦੀ ਹੈ।
ਕਰਿ ਨਾਨਕੋ ਪ੍ਰਥਮ ਸਰੀਰ ਪੈਰੀ ਰੰਗਦਾਰ ਬਰਚੀਰ।
ਇਨ੍ਹਾਂ ਸਾਰੀਆਂ ਬੇਗਮਾਂ ਨੇ ਇਸ਼ਨਾਨ ਪਾਨ ਕੀਤਾ, ਇਹ ਤੋਂ ਇਤਰ ਫਲੇਲ ਲਾ ਕੇ ਸੁਗੰਧੀਦਾਰ ਵਸਤੂਆਂ ਦਾ ਸਰੀਰ ਤੇ ਛਿੜਕਾਵ ਕਰਕੇ ਬੜੇ ਸੋਹਣੇ ਰੰਗਦਾਰ ਕੱਪੜੇ, ਰੰਗਦਾਰ ਵਸਤਰ, ਜਿਨ੍ਹਾਂ ਨੂੰ ਵੇਖ ਕੇ ਮਨ ਮੋਹਿਆ ਜਾਏ, ਐਸੇ ਸੁੰਦਰ ਰੰਗਦਾਰ ਕੱਪੜੇ ਬਸਤਰ ਇਨ੍ਹਾਂ ਨੇ ਸਰੀਰ ਤੇ ਪਾਏ ਹਨ।
ਜ਼ੇਵਰ ਜਬਰ ਜਵਾਹਰ ਜਰੇ,
ਬੜੇ ਸੋਹਣੇ ਜ਼ੇਵਰ ਸਰੀਰ ਤੇ ਪਾਏ ਨੇ, ਜਿਨ੍ਹਾਂ ਦੇ ਵਿਚ ਬੜੇ ਕੀਮਤੀ ਜਵਾਹਰਾਤ ਜੜੇ ਹੋਏ ਨੇ, ਬੜੇ ਕੀਮਤੀ ਹੀਰੇ ਜੜੇ ਹੋਏ ਨੇ। ਆਖਿਰਕਾਰ ਬਾਦਸ਼ਾਹ ਦੀਆਂ ਬੇਗਮਾਂ ਸਨ, ਬੜੇ ਸੁੰਦਰ ਜ਼ੇਵਰ ਜਬਰ ਜਵਾਹਰ ਜਿਨ੍ਹਾਂ ਚ ਜੜੇ ਹੋਏ ਉਹ ਇਨ੍ਹਾਂ ਨੇ ਪਾਏ ਹਨ।
ਮੁਕਤਾ ਗੋਲ ਆਬ ਬੜ ਖਰੇ,
ਬੜੇ ਸੋਹਣੇ ਮੋਤੀ ਗੋਲਾਕਾਰ ਦੇ ਜਿਨ੍ਹਾਂ ਦੀ ਬੜੀ ਆਭਾ ਹੈ, ਔਰ ਜੋ ਬੜੇ ਬਹੁਤ ਹੀ ਜ਼ਿਆਦਾ ਖਰੇ, ਬਹੁਤ ਹੀ ਜ਼ਿਆਦਾ ਖਰੇ ਮੋਤੀ ਹਨ।
ਹੀਰਨ ਕੋ ਚਾਮੀ ਕਰ ਚਾਰੂ,
ਔਰ ਵਿਚ ਹੀਰਿਆਂ ਦੀਆਂ ਪੰਗਤੀਆਂ ਜੜੀਆਂ ਹੋਈਆਂ, ਜਿਹੜੇ ਗਹਿਣੇ ਇਨ੍ਹਾਂ ਨੇ ਪਾਏ ਨੇ ਉਹਨਾਂ ਗਹਿਣਿਆਂ ਵਿਚ ਹੀਰੇ ਚਮਕ ਰਹੇ ਨੇ। ਚਾਮੀ ਕਰ, ਚਾਮੀ ਕਰ ਕਹਿੰਦੇ ਨੇ ਸੁੰਦਰ ਸੋਨੇ ਨੂੰ, ਸੋਨੇ ਦੇ ਵਿਚ ਹੀਰੇ ਜੜੇ ਹੋਏ ਜੋ ਬਹੁਤ ਹੀ ਸੁੰਦਰ ਹਨ।
ਚਮਕਤ ਚੌਸਰ ਹਾਰ ਉਦਾਰੂ,
ਔਰ ਜਿਹੜਾ ਚੌਸਰ ਹਾਰ ਕਹਿੰਦੇ ਨੇ ਚੌੜਾ ਹਾਰ, ਚੌੜੇ ਹਾਰ ਜਿਹੜੇ ਨੇ ਜੋ ਚਮਕ ਰਹੇ ਨੇ, ਉਹ ਚੌੜੇ ਚੌੜੇ ਹਾਰ ਇਨ੍ਹਾਂ ਨੇ ਆਪਣੇ ਗਲਾਂ ਵਿਚ ਪਾਏ ਹੋਏ ਨੇ।
ਜੋ ਰਜਪੂਤ ਨਰੇਸ਼ ਕੁਮਾਰੇ, ਅਦਕ ਸਰੂਪਵਤੀ ਦੁੱਤ ਸਾਰੇ,
ਇੱਧਰ ਜੋਧਪੁਰ ਜੈਪੁਰ ਆਦਿਕ ਰਿਆਸਤਾਂ ਦੇ ਜਿਹੜੇ ਰਾਜਪੂਤ ਰਾਜੇ ਸੀ, ਉਹ ਆਪਣਾ ਬਾਦਸ਼ਾਹ ਦੇ ਨਾਲ ਸੰਧੀ ਕਰਨ ਵਾਸਤੇ ਆਪਣੀਆਂ ਲੜਕੀਆਂ ਦੇ ਡੋਲੇ ਬਾਦਸ਼ਾਹ ਨੂੰ ਭੇਟ ਕਰਦੇ ਸੀ। ਇਸ ਕਰਕੇ ਇਨ੍ਹਾਂ ਵਿਚੋਂ ਬਹੁਤੀਆਂ ਉਹੀ ਰਾਜਕੁਮਾਰੀਆਂ ਨੇ ਜੋ ਬਾਦਸ਼ਾਹ ਜਹਾਂਗੀਰ ਦੀਆਂ ਬੇਗਮਾਂ ਬਣੀਆਂ ਹੋਈਆਂ ਨੇ। ਹਾਲਾਂਕਿ ਬਾਦਸ਼ਾਹ ਬਹੁਤ ਬਿਰਧ ਹੈ, ਪਰ ਇਹ ਜਿਹੜੀਆਂ ਛੋਟੀ ਉਮਰ ਦੀਆਂ ਰਾਜਕੁਮਾਰੀਆਂ ਰਾਜਕੰਨਿਆਵਾਂ ਜੋ ਰਾਜਪੂਤ ਰਾਜੇ ਸਨ ਉਹਨਾਂ ਦੀਆਂ ਭੇਟ ਕੀਤੀਆਂ ਹੋਈਆਂ ਬਹੁਤ ਹੀ ਸੁੰਦਰ ਹਨ।
ਅੱਖ ਪੰਖਰੀ ਮਨੋ ਸਰੂਜਾ,
ਜਿਨ੍ਹਾਂ ਦੀਆਂ ਅੱਖਾਂ ਬਹੁਤ ਸੁੰਦਰ ਕਮਲ ਦੇ ਪੰਖੜੀ ਦੇ ਸਮਾਨ, ਕਹਿੰਦੇ ਜਿਵੇਂ ਕਮਲ ਦਾ ਫੁੱਲ ਖਿੜਿਆ ਹੋਵੇ ਇਹੋ ਜਿਹੇ ਸੁੰਦਰ ਨੇਤਰ ਨੇ।
ਕੱਦ ਜਿਨ ਚੀਨੀ ਪੀਣ ਉਰੁਜਾ,
ਔਰ ਲੱਕਾਂ ਪਤਲੀਆਂ ਨੇ, ਇਹਨੂੰ ਸ਼ਿੰਗਾਰ ਰਸ ਕਹਿੰਦੇ ਨੇ। ਖਾਲਸਾ ਜੀ, ਕਵਿਤਾ ਦੇ ਨੌ ਰਸ ਹੁੰਦੇ ਨੇ, ਤੇ ਜਿੱਥੇ ਜਿਸ ਰਸ ਦੀ ਲੋੜ ਹੁੰਦੀ ਆ ਕਵੀ ਨੂੰ ਉੱਥੇ ਉਹ ਰਸ ਦੀ ਵਰਤੋਂ ਕਰਨੀ ਪੈਂਦੀ, ਇਹੀ ਕਵਿਤਾ ਦਾ ਸ਼ਿੰਗਾਰ ਹੁੰਦਾ। ਜਿੱਥੇ ਬੀਰ ਰਸ ਦੀ ਲੋੜ ਪਵੇ ਉੱਥੇ ਬੀਰ ਰਸ, ਜਿੱਥੇ ਰੁਦਰ ਰਸ ਦੀ ਲੋੜ ਪਵੇ ਉੱਥੇ ਰੁਦਰ ਰਸ ਦੀ ਵਰਤੋਂ ਹੁੰਦੀ ਹੈ, ਜਿੱਥੇ ਹਾਸ ਰਸ ਦੀ ਗੱਲ ਹੋਵੇ ਉੱਥੇ ਹਾਸ ਰਸ ਵਰਤਿਆ। ਇੱਥੇ ਹੁਣ ਰਾਣੀਆਂ ਦੀ ਸੁੰਦਰਤਾ, ਬੇਗਮਾਂ ਦੀ ਸੁੰਦਰਤਾ ਦੱਸ ਰਹੇ ਨੇ, ਇਸ ਕਰਕੇ ਇੱਥੇ ਸ਼ਿੰਗਾਰ ਰਸ ਦੀ ਲੋੜ ਹੈ। ਤੋ ਭਾਈ ਸਾਹਿਬ ਜੀ ਦੀ ਕਵਿਤਾ ਨੇ ਇੱਥੇ ਸ਼ਿੰਗਾਰ ਰਸ ਦੇ ਵਿੱਚ ਜ਼ੋਰ ਫੜਿਆ। ਕਹਿੰਦੇ ਉਹ ਜਿਹੜੀਆਂ ਰਾਜਕੁਮਾਰੀਆਂ ਬੇਗਮਾਂ ਨੇ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਪਰਖ ਕਰਨ ਵਾਸਤੇ ਜਾਣਾ, ਬਹੁਤ ਸੁੰਦਰ ਸਰੂਪ ਨੇ, ਪਤਲੀਆਂ ਲੱਕਾਂ ਹਨ, ਸੁੰਦਰ ਰੂਪ ਹਨ।
ਚਲੇ ਮਰਾਲ ਚਾਲ ਬਰ ਬਾਲਾ, ਸਗਰੇ ਸੁੰਦਰ ਅੰਗ ਬਿਸਾਲਾ,
ਚਲਦੀਆਂ ਨੇ ਤੇ ਇਨ੍ਹਾਂ ਦੀ ਚਾਲ ਇਸ ਤਰ੍ਹਾਂ ਜਿਵੇਂ ਹੰਸਾਂ ਦੀ ਚਾਲ ਹੁੰਦੀ ਹੈ, ਹੰਸਾਂ ਦੀ ਚਾਲ ਦੇ ਮਨਿੰਦ ਸੁੰਦਰ ਚਾਲ ਹੈ ਇਨ੍ਹਾਂ ਦੀ, ਤੇ ਸਾਰੇ ਅੰਗ ਇਨ੍ਹਾਂ ਦੇ ਬਹੁਤ ਹੀ ਸੁੰਦਰ ਹਨ, ਗੋਰ ਵਰਣੀਆਂ ਹਨ।
ਸਭ ਜਗ ਬੀਨ ਬੀਨ ਜੇ ਆਨੇ, ਕਿਆ ਸੁੰਦਰਤਾ ਕਰੇ ਬਖਾਨੇ,
ਸਾਰੇ ਜਗਤ ਵਿਚੋਂ ਬਾਦਸ਼ਾਹ ਜਹਾਂਗੀਰ ਨੇ ਸਾਰੇ ਹਿੰਦੁਸਤਾਨ ਚੋਂ ਚੁਣ ਚੁਣ ਕੇ ਰਾਣੀਆਂ ਲਿਆਂਦੀਆਂ ਸੀ, ਚੁਣ ਚੁਣ ਕੇ ਇਸਤਰੀਆਂ ਖੋਜ ਕੇ ਲਿਆਂਦੀਆਂ ਹੋਈਆਂ ਆਪਣੀਆਂ ਬੇਗਮਾਂ ਬਣਾਈਆਂ ਸਨ। ਇਸ ਕਰਕੇ ਉਨ੍ਹਾਂ ਦੀ ਸੁੰਦਰਤਾ ਬਾਰੇ ਕੀ ਬਖਿਆਨ ਕਰੀਏ, ਬਹੁਤ ਹੀ ਜ਼ਿਆਦਾ ਸੁੰਦਰ ਸਰੂਪ ਨੇ, ਮਾਨੋ ਕਾਮ ਰੂਪ ਹੀ ਸਾਹਮਣੇ ਨਜ਼ਰ ਆ ਰਿਹਾ ਹੋਵੇ।
ਮੇਰੀ ਚਲੀ ਸ਼ਾ ਕੀ ਜੋਏ, ਉਪਮਾ ਕਵੀ ਮਨ ਹੋਏ,
ਇਹ ਬਾਦਸ਼ਾਹ ਜਹਾਂਗੀਰ ਦੀਆਂ ਪ੍ਰੇਰੀਆਂ ਹੋਈਆਂ ਸਾਰੀਆਂ ਬੇਗਮਾਂ, ਸ੍ਰੀ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਚੱਲੀਆਂ ਨੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਇਨ੍ਹਾਂ ਨੂੰ ਜਾਂਦੀਆਂ ਵੇਖ ਕੇ ਮੇਰੇ ਮਨ ਵਿਚ ਇਸ ਤਰ੍ਹਾਂ ਦੀ ਉਪਮਾ ਆਉਂਦੀ ਹੈ, ਇਸ ਤਰ੍ਹਾਂ ਦਾ ਖਿਆਲ ਆਉਂਦਾ ਹੈ।
ਔਰ ਬਸ ਆਦ ਮਨੋ ਸੁਣਦਾਈ, ਸ਼ਿਵ ਕੇ ਪਰਕਨ ਹੇਤ ਪਛਾਏ,
ਇਸ ਤਰ੍ਹਾਂ ਮੇਰੇ ਮਨ ਚ ਉਪਮਾ ਆਉਂਦੀ ਹੈ ਕਿ ਮਾਨੋ ਜਿਵੇਂ ਉਰਬਸੀ, ਉਰਬਸੀ ਜਿਹੜੀ ਹੈ ਤੇ ਸਵਰਗਪੁਰੀ ਦੀ ਅਪਛਰਾ ਹੈ, ਤੇ ਕਹਿੰਦੇ ਉਰਬਸੀ ਅਪਛਰਾ ਆਪਣੇ ਨਾਲ ਹੋਰ ਪਛਰਾਵਾਂ ਨੂੰ ਲੈ ਕੇ ਜਿਵੇਂ ਮਾਨੋ ਕੈਲਾਸ਼ ਪਰਬਤ ਤੇ ਸ਼ਿਵ ਜੀ ਦੀ ਸਮਾਧੀ ਤੋੜਨ ਵਾਸਤੇ ਚੱਲੀਆਂ ਨੇ, ਕਹਿੰਦੇ ਉਸੇ ਤਰ੍ਹਾਂ ਇਹ ਸਾਰੀਆਂ ਬੇਗਮਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭਰਮਾਣਾ ਚਾਹੁੰਦੀਆਂ ਨੇ, ਉਹਨਾਂ ਨੂੰ ਆਪਣੇ ਤੇ ਮੋਹਿਤ ਕਰਨ ਵਾਸਤੇ ਚੱਲੀਆਂ ਹਨ।
ਉਹ ਨਾਰ ਵਿਤਿਗਰੰਭਾ ਚਲੀ ਕਰਨ ਕੋ ਬਹੁ ਤਪਬਾ,
ਇਸ ਤਰ੍ਹਾਂ ਕਹਿ ਲਈਏ ਰੰਭਾ ਆਦਿਕ ਜਿਹੜੀਆਂ ਪਛਰਾਵਾਂ ਨੇ ਇਕੱਠੀਆਂ ਹੋ ਕੇ ਨਾਰਦ ਮੁਨੀ ਦਾ ਤਪਵਾਦ ਕਰਨ ਵਾਸਤੇ ਚੱਲੀਆਂ ਨੇ। ਜਿਵੇਂ ਨਾਰਦ ਮੁਨੀ ਦੀ ਤਪੱਸਿਆ ਨੂੰ ਭੰਗ ਕਰਨ ਵਾਸਤੇ ਰੰਭਾ ਆਦਿਕ ਇਸਤਰੀਆਂ ਚੱਲੀਆਂ ਨੇ, ਏਦਾਂ ਹੀ ਇਨ੍ਹਾਂ ਸਾਰੀਆਂ ਬੇਗਮਾਂ ਨੇ ਸੁੰਦਰ ਸਰੂਪ ਬਣਾਏ ਨੇ ਔਰ ਸ੍ਰੀ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਜਾ ਰਹੀਆਂ ਨੇ।
ਪ੍ਰਥਮ ਪਤੀ ਦਾਸੀ ਨੇ ਕਹਿਓ ਬੇਗਮਾਤ ਤੁਮ ਦਰਸ਼ਨ ਚਾਹਿਓ,
ਇਨ੍ਹਾਂ ਨੇ ਆਪਣੇ ਆਉਣ ਤੋਂ ਪਹਿਲਾਂ ਆਪਣੀ ਇੱਕ ਦਾਸੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਭੇਜ ਦਿੱਤੀ ਹੈ। ਛੇਵੇਂ ਪਾਤਸ਼ਾਹ ਕੋਲ ਦਾਸੀ ਭੇਜੀ ਹੈ ਕਿ ਤੂੰ ਜਾ ਕੇ ਸਾਡੇ ਆਉਣ ਦੀ ਖ਼ਬਰ ਦੇ ਦੇ, ਜਾ ਕੇ ਗੁਰੂ ਸਾਹਿਬ ਜੀ ਨੂੰ ਦੱਸ ਕਿ ਸਾਰੀਆਂ ਬੇਗਮਾਂ ਬਾਦਸ਼ਾਹ ਜਹਾਂਗੀਰ ਦੀਆਂ ਸਾਰੀਆਂ ਰਾਣੀਆਂ ਪਟਰਾਣੀਆਂ ਉਹ ਤੁਹਾਡੇ ਦਰਸ਼ਨ ਕਰਨਾ ਚਾਹੁੰਦੀਆਂ ਹਨ।
ਅੰਤਰ ਹੋਏ ਕੰਤ ਗੁਰ ਬੈਸੇ ਪਰਦੇ ਮੈਂ ਦਰਸੈ ਪ੍ਰਿਆ ਜੈਸੇ,
ਸਤਿਗੁਰਾਂ ਨੂੰ ਜਾ ਕੇ ਕਹਿ ਵੀ ਉਹ ਏਕਾਂਤ ਵਿਚ ਅੰਦਰ ਬੈਠ ਜਾਣ, ਉਹਨਾਂ ਦੇ ਕੋਲ ਕੋਈ ਹੋਰ ਬੰਦੇ ਨਾ ਹੋਣ, ਹੋਰ ਉਹਨਾਂ ਦੇ ਸਿੱਖ ਸੇਵਕ ਨਾ ਹੋਣ, ਇਕੱਲੇ ਹੋਣ, ਕਿਉਂਕਿ ਅਸੀਂ ਬੇਗਮਾਂ ਹਾਂ ਪਰਦੇ ਵਿਚ ਹੀ ਰਹਿੰਦੀਆਂ। ਇਸ ਕਰਕੇ ਗੁਰੂ ਜੀ ਨੂੰ ਵੀ ਅਸੀਂ ਪਰਦੇ ਵਿਚ ਹੀ ਜਾ ਕੇ ਮਿਲਣਾ ਚਾਹੁੰਦੀਆਂ ਹਾਂ, ਕੋਈ ਵੀ ਹੋਰ ਉਹਨਾਂ ਦਾ ਸਿੱਖ ਸੇਵਕ ਜਾਂ ਮੁਰੀਦ ਉਹਨਾਂ ਦੇ ਕੋਲ ਨਾ ਹੋਵੇ।
ਤਿੰਨ ਕੋ ਸਿਦਕ ਪੂਰੀ ਐ ਤੀਰ, ਦਿਓ ਦਰਸ਼ਨ ਆਵੇ ਜਿਮ ਤੀਰ।
ਦਾਸੀ ਨੇ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਬੇਗਮਾਂ ਆ ਰਹੀਆਂ ਨੇ ਆਪ ਜੀ ਦੇ ਦਰਸ਼ਨ ਕਰਨ ਲਈ, ਆਪ ਜੀ ਇਕਾਂਤ ਵਿਚ ਪਰਦੇ ਵਿਚ ਹੋ ਜਾਓ, ਪਰਦੇ ਵਿਚ ਹੀ ਤੁਹਾਨੂੰ ਮਿਲਣਗੀਆਂ ਆ ਕੇ, ਤੇ ਆਪ ਦੀ ਕਿਰਪਾ ਕਰਕੇ ਉਹਨਾਂ ਸਾਰੀਆਂ ਬੇਗਮਾਂ ਦੇ ਮਨ ਦੀ ਕਾਮਨਾ ਪੂਰੀ ਕਰੋ, ਉਹਨਾਂ ਦੇ ਮਨ ਦੀ ਇੱਛਾ ਪੂਰੀ ਕਰੋ ਜਿਵੇਂ ਭਾਵਨਾ ਕਰਕੇ ਆ ਰਹੀਆਂ ਨੇ।
ਬਿਨੈ ਸੁਣੀ ਤਿਨ ਕੀ ਬੋ ਜਵੈ, ਹੋਏ ਕੰਤ ਬੈਠੇ ਗੁਰ ਤਬੈ।
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਇਨ੍ਹਾਂ ਦੀ ਬੇਨਤੀ ਸੁਣੀ ਤੇ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਏਕਾਂਤ ਵਿਚ ਚਲੇ ਗਏ ਨੇ, ਅੰਦਰ ਪਰਦੇ ਚ ਚਲੇ ਗਏ ਨੇ, ਜਿੱਥੇ ਨਾ ਕੋਈ ਸਿੱਖ ਹੈ ਨਾ ਕੋਈ ਸੇਵਕ ਮਰੀਦ ਹੈ, ਏਕਾਂਤ ਵਿਚ ਮਹਾਰਾਜ ਜੀ ਅੰਦਰ ਪਰਦੇ ਚ ਚਲੇ ਗਏ ਹਨ।
ਸਭ ਕਦ ਕੀ ਲੱਗੇ ਅੰਤਰ ਜਾਮੀ,
ਹੁਣ ਸਤਿਗੁਰਾਂ ਕੋਲੋਂ ਕਿਹੜਾ ਕੁਝ ਲੁਕਿਆ ਸੀ, ਮਹਾਰਾਜ ਸੱਚੇ ਪਾਤਸ਼ਾਹ ਸਾਰੇ ਘਾਟਾਂ ਦੀ ਜਾਣਨ ਵਾਲੇ ਅੰਤਰ ਜਾਮੀ ਨੇ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਮੇਰੇ ਸਤਿਗੁਰੂ ਜੀ ਸਾਰੇ ਘਟਾਂ ਦੀ ਜਾਣਨ ਵਾਲੇ ਅੰਤਰ ਜਾਮੀ ਹਨ।
ਸੁਮਤ ਦੇਣੀ ਚ ਪੂਰਨ ਸਵਾਮੀ,
ਸਤਿਗੁਰੂ ਜੀ ਜਾਣਦੇ ਸਨ ਵੀ ਇਹ ਬੇਗਮਾਂ ਕਿਉਂ ਆ ਰਹੀਆਂ ਨੇ, ਇਹਨਾਂ ਦੇ ਮਨ ਚ ਕੀ ਹੈ, ਇਹ ਕਿਉਂ ਆ ਰਹੀਆਂ ਨੇ, ਜਾਣੀ ਜਾਣਦੇ ਸਨ, ਪਰ ਮਹਾਰਾਜ ਜੀ ਨੇ ਇਹਨਾਂ ਨੂੰ ਸੁਮਤ ਦੇਣੀ ਸੀ। ਆਈਆਂ ਹੋਈਆਂ ਨੇ ਬੇਗਮਾਂ ਨੂੰ, ਰਾਣੀਆਂ ਨੂੰ ਮਹਾਰਾਜ ਜੀ ਨੇ ਸੁਮਤ ਦੇਣੀ ਸੀ, ਇਸ ਕਰਕੇ ਜਗਤ ਸਵਾਮੀ ਏਕਾਂਤ ਵਿਚ ਬੈਠੇ ਨੇ।
ਡੋਲੇ ਆਦਿਕ ਜੇ ਅਸਵਾਰੇ, ਪਰਦੇ ਮੈਂ ਹਜ਼ਰਤ ਕੀ ਨਾਰੇ।
ਡੋਲਿਆਂ ਦੇ ਵਿਚ ਤੇ ਜਿੰਨਾ ਡੋਲਿਆਂ ਦੇ ਵਿਚ ਪਰਦੇ ਦੇ ਵਿਚ ਇਹ ਸਾਰੀਆਂ ਬਾਦਸ਼ਾਹ ਜਹਾਂਗੀਰ ਦੀਆਂ ਰਾਣੀਆਂ ਬੇਗਮਾਂ ਆਈਆਂ, ਕਿਸੇ ਨੂੰ ਹੱਕ ਨਹੀਂ ਸੀ, ਇਜਾਜ਼ਤ ਨਹੀਂ ਸੀ ਕਿ ਪਰਦੇ ਤੋਂ ਬਿਨਾਂ ਇਹਨਾਂ ਨੂੰ ਵੇਖ ਸਕਣ, ਇਸ ਕਰਕੇ ਪਰਦੇ ਚ ਰਹਿੰਦੀਆਂ ਸੀ, ਡੋਲਿਆਂ ਦੇ ਵਿਚ ਉਤਰ ਕੇ ਪਰਦੇ ਦੇ ਵਿਚ ਹੀ ਅੰਦਰ ਗਈਆਂ ਹਨ।
ਉਤਰੀ ਆਨ ਗੁਰੂ ਕੇ ਦੁਆਰੇ, ਗਮਨੀ ਨਿਕਟ ਆਨੰਦ ਕੋ ਧਾਰੇ।
ਉਤਰੀਆਂ ਨੇ ਆਪਣੀਆਂ ਪਾਲਕੀਆਂ ਵਿਚੋਂ, ਡੋਲਿਆਂ ਚ ਉਤਰੀਆਂ ਨੇ, ਉਤਰ ਕੇ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਸਨ, ਉਥੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਅੰਦਰ ਆਈਆਂ ਹਨ।
ਬੋਧੀ ਨਾਰ ਜਵਾਹਰ ਲਿਆਈ,
ਬੜੀਆਂ ਖੁਸ਼ ਨੇ, ਬੜੀਆਂ ਆਨੰਦਿਤ ਨੇ ਕਿ ਅਸੀਂ ਸ੍ਰੀ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਾਂਗੀਆਂ। ਬੜਾ ਸੁੰਦਰ ਸਰੂਪ ਹੈ ਉਹਨਾਂ ਦਾ, ਬੜਾ ਉੱਚਾ ਲੰਮਾ ਕੱਦ ਕਾਠ ਹੈ, ਸਰੀਰ ਬੜਾ ਬਲੀ ਹੈ, ਬਲਵਾਨ ਹੈ, ਇਸ ਕਰਕੇ ਬੜੀਆਂ ਆਨੰਦਿਤ ਸਨ ਅੰਦਰ ਆਈਆਂ, ਤੇ ਬਹੁਤ ਸਾਰੇ ਦਿਨਾਰ ਬਹੁਤ ਸਾਰੇ ਜਵਾਹਰਾਤ ਉਹ ਲਿਆ ਕੇ ਸਤਿਗੁਰਾਂ ਦੇ ਚਰਨਾਂ ਚ ਰੱਖੇ ਨੇ।
ਪ੍ਰਥਮੇ ਉਪਾਇਨ ਸਾਰੇ ਅਗਵਾਏ,
ਸਾਰੀਆਂ ਭੇਟਾਵਾਂ ਦਿਨਾਰ ਸੋਨੇ ਦੀਆਂ ਸ਼ਰਫੀਆਂ ਮੋਹਰਾਂ ਤੇ ਹੋਰ ਵੀ ਬਹੁਤ ਸਾਰੇ ਜਵਾਹਰਾਤ ਲੈ ਕੇ ਬੇਗਮਾਂ ਆਈਆਂ ਨੇ, ਉਹ ਲਿਆ ਕੇ ਇਹਨਾਂ ਨੇ ਸਤਿਗੁਰਾਂ ਦੇ ਚਰਨਾਂ ਤੇ ਭੇਟਾ ਵਜੋਂ ਭੇਟ ਕੀਤੇ ਹਨ।
ਘਰ ਘਰ ਬੰਧਨ ਬੈਠੀ ਤੀਰ,
ਵਾਰੋ ਵੇਰੀ ਸਤਿਗੁਰਾਂ ਦੇ ਚਰਨਾਂ ਵਿਚ ਵੰਦਨਾ ਕਰਕੇ ਨਮਸਕਾਰ ਕਰਕੇ ਸਤਿਗੁਰਾਂ ਦੇ ਕੋਲ ਬੈਠਣਾ ਸ਼ੁਰੂ ਕਰ ਦਿੱਤਾ।
ਨਾਲ ਛਬੀਲੀ ਗੌਰ ਸਰੀਰ,
ਗੌਰ ਵਰਣੀਆਂ ਨੇ ਸਫੇਦ ਰੰਗ ਨੇ ਔਰ ਬੜੇ ਸੁੰਦਰ ਸਰੂਪ ਵਾਲੀਆਂ ਛਬੀਲੀ ਨਾਰਾਂ ਹਨ।
ਬਦਨੇ ਉਘਾਰੇ ਅੰਚਰਾ ਚਾਰੇ,
ਔਰ ਆਪਣਾ ਚਿਹਰਾ ਉਘਾੜ ਕੇ ਜਿਹੜਾ ਪਰਦਾ ਇਹਨਾਂ ਨੇ ਕੀਤਾ ਹੋਇਆ ਸੀ ਪਹਿਲਾਂ ਚਿਹਰੇ ਤੇ ਪਰਦੇ ਹਟਾ ਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲ ਵੇਖਦੀਆਂ ਨੇ।
ਇੱਕ ਟੱਕ ਗੁਰੂ ਰੂਪ ਨਿਹਾਰੇ,
ਇੱਕ ਟੱਕੀ ਲਾ ਕੇ ਸਤਿਗੁਰਾਂ ਦੇ ਰੂਪ ਵੱਲ ਵੇਖਦੀਆਂ। ਮਹਾਰਾਜ ਜੀ ਦੀ ਭਰ ਜਵਾਨੀ ਦੀ ਉਮਰ ਸੀ ਛੇਵੇਂ ਪਾਤਸ਼ਾਹ ਜੀ ਦੀ, ਉਸ ਵੇਲੇ ਗਾੜਾ ਉਤਰਿਆ ਹੋਇਆ ਸੀ ਮਹਾਰਾਜ ਜੀ ਦਾ, ਤੇ ਭਰ ਜਵਾਨੀ ਦੀ ਉਮਰ ਦੇ ਵਿਚ ਇਹ ਨਾਰਾਂ ਆਈਆਂ ਨੇ। ਇੱਕ ਟੱਕੀ ਲਾ ਕੇ ਸਤਿਗੁਰਾਂ ਦੇ ਬੜੇ ਸੋਹਣੇ ਤੇ ਸੁੰਦਰ ਸਰੂਪ ਵੱਲ ਵੇਖਦੀਆਂ ਨੇ।
ਭਈ ਬਿਵਸ ਮੋਹਤ ਆ ਰਹੇ ਦੇਖ ਦਸ਼ਾ ਸਤਿਗੁਰ ਤਬ ਕਹੇ,
ਸਤਿਗੁਰਾਂ ਦਾ ਸੁੰਦਰ ਸਰੂਪ ਵੇਖ ਕੇ ਬੇਬਸ ਹੋ ਗਈਆਂ। ਇਹਨਾਂ ਦੇ ਮਨਾਂ ਤੇ ਇਹਨਾਂ ਦਾ ਵਸ ਨਹੀਂ ਰਿਹਾ, ਇਹਨਾਂ ਦੇ ਮਨਾਂ ਤੇ ਇਹਨਾਂ ਦਾ ਕਾਬੂ ਨਹੀਂ ਰਿਹਾ। ਉਸੇ ਵੇਲੇ ਡਾਵਾਂ ਡੋਲ ਹੋਈਆਂ ਸਤਿਗੁਰਾਂ ਵੱਲ ਵੇਖੀ ਜਾਂਦੀਆਂ, ਤੱਕੀ ਜਾਂਦੀਆਂ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਬੇਗਮਾਂ ਦੀ ਐਸੀ ਦਸ਼ਾ ਵੇਖੀ ਤੇ ਵੇਖ ਕੇ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ,
ਪ੍ਰਥਮ ਪੁੰਨ ਕੋ ਫਲ ਇਹ ਪਾਇਓ, ਸੁੰਦਰ ਅਨੂਪ ਸੁਆਇਓ।
ਮਹਾਰਾਜ ਜੀ ਨੇ ਸਾਰੀਆਂ ਬੇਗਮਾਂ ਨੂੰ ਕਹਿਣ ਲੱਗੇ ਕਿ ਹੇ ਰਾਣੀਓ ਸੁਣੋ, ਤੁਹਾਡੇ ਪੂਰਵਲੇ ਜਨਮਾਂ ਦਾ ਕੋਈ ਚੰਗਾ ਤਪ ਸੀ, ਤੁਹਾਡੇ ਪੂਰਵਲੇ ਜਨਮਾਂ ਦੇ ਕੋਈ ਚੰਗੇ ਪੁੰਨ ਕਰਮ ਸਨ, ਉਹਨਾਂ ਕੀਤੇ ਹੋਏ ਚੰਗੇ ਪੁੰਨ ਕਰਮਾਂ ਕਰਕੇ ਤੁਹਾਨੂੰ ਇਹ ਸੁੰਦਰ ਸਰੂਪ ਪ੍ਰਾਪਤ ਹੋਇਆ। ਜਿਹੜਾ ਸੋਹਣਾ ਰੂਪ ਮਿਲਦਾ ਨਾ, ਇਹ ਵੀ ਪੂਰਵਲੇ ਜਨਮਾਂ ਦੇ ਪੁੰਨ ਕਰਮਾਂ ਦਾ ਫਲ ਹੈ। ਤੁਹਾਡੇ ਪੂਰਵਲੇ ਜਨਮਾਂ ਦਾ ਪੁੰਨ ਕਰਮਾਂ ਦਾ ਫਲ ਤੁਹਾਨੂੰ ਮਿਲਿਆ ਕਿ ਤੁਹਾਨੂੰ ਇਹ ਸੋਹਣੇ ਸੁੰਦਰ ਰੂਪ ਅਨੂਪ ਪ੍ਰਾਪਤ ਹੋਏ ਹਨ।
ਸਰਬ ਪਦਾਰਥ ਭੋਗ ਭਲੇ,
ਫਿਰ ਤੁਹਾਨੂੰ ਸਾਰੇ ਸੁੱਖ ਭੋਗਣ ਨੂੰ ਪ੍ਰਾਪਤ ਹੋ ਰਹੇ ਨੇ, ਸਾਰੇ ਪਦਾਰਥਾਂ ਦੇ ਫਲਾਂ ਨੂੰ ਤੁਸੀਂ ਭੋਗ ਰਹੀਆਂ ਹੋ।
ਜਸ ਇੱਛੋ ਤਸ ਤੁਰਨ ਮਿਲੇ,
ਜੋ ਤੁਸੀਂ ਇੱਛਾ ਕਰਦੀਆਂ ਉਸੇ ਵੇਲੇ ਤੁਹਾਡੇ ਕੋਲੋਂ ਹੀ ਪਦਾਰਥ ਹਾਜ਼ਰ ਹੁੰਦਾ ਹੈ। ਤੁਹਾਡੇ ਪੁੰਨ ਕਰਮਾਂ ਦਾ ਫਲ ਹੈ ਕਿ ਜੋ ਤੁਸੀਂ ਆਪਣੇ ਮਨ ਚ ਇੱਛਾ ਕਰਦੀਆਂ ਹੋ ਉਹੀ ਫਲ ਉਸੇ ਵਕਤ ਤੁਹਾਡੇ ਕੋਲ ਹਾਜ਼ਰ ਹੁੰਦਾ ਹੈ।
ਪੀਰ ਫਕੀਰਨ ਸੇਵਾ ਕਰੀਐ, ਮਨ ਕੋ ਪ੍ਰੇਮ ਸ਼ਾਮੈ ਧਰੀਐ।
ਇਸ ਕਰਕੇ ਭਾਈ ਤੁਸੀਂ ਮਹਾਂਪੁਰਖਾਂ ਪੀਰਾਂ ਦੀ ਸੇਵਾ ਕਰੋ, ਉਹਨਾਂ ਨੂੰ ਆ ਕੇ ਇਸ ਤਰ੍ਹਾਂ ਰਿਝਾਉਣ ਵਾਸਤੇ ਹਾਵ ਭਾਵ ਨਾ ਕਰੋ। ਪੀਰਾਂ ਫਕੀਰਾਂ ਦੀ ਤੁਹਾਨੂੰ ਸੇਵਾ ਕਰਨੀ ਚਾਹੀਦੀ ਹੈ, ਔਰ ਤੁਹਾਨੂੰ ਆਪਣਾ ਮਨ ਬਾਦਸ਼ਾਹ ਜਹਾਂਗੀਰ ਨਾਲ ਹੀ ਲਾਣਾ ਚਾਹੀਦਾ, ਕਿਉਂਕਿ ਉਹ ਤੁਹਾਡਾ ਪਤੀ ਹੈ, ਉਹ ਤੁਹਾਡਾ ਪਤੀ ਹੈ। ਪਤ ਵਰਤਾ ਧਰਮ ਦੀ ਪਾਲਣਾ ਕਰੋ, ਜੋ ਤੁਹਾਡਾ ਧਰਮ ਹੈ। ਮੈਂ ਤੁਹਾਨੂੰ ਯਾਦ ਕਰਾ ਰਿਹਾ ਕਿ ਪੀਰ ਫਕੀਰਾਂ ਦੀ ਸੇਵਾ ਕਰਨੀ ਚਾਹੀਦੀ ਹੈ, ਉਹਨਾਂ ਨੂੰ ਡਲਾਉਣ ਵਾਸਤੇ ਇਦਾਂ ਦੇ ਹਾਵ ਭਾਵ ਕਰਨ ਦੀ ਲੋੜ ਨਹੀਂ, ਨਾ ਉਹਨਾਂ ਨੇ ਡੋਲਣਾ। ਇਸ ਕਰਕੇ ਤੁਸੀਂ ਆਪਣੇ ਮਨ ਦਾ ਪ੍ਰੇਮ ਆਪਣੇ ਸ਼ਾਹ ਬਾਦਸ਼ਾਹ ਜਹਾਂਗੀਰ ਦੇ ਵਿਚ ਹੀ ਧਾਰਨ ਕਰੋ।
ਸਤਰੀਆਂ ਕੋ ਅਮਾਨ ਏ ਅਹੇ,
ਇਸਤਰੀ ਦਾ ਇਹ ਇਮਾਨ ਹੈ, ਇੱਕ ਔਰਤ ਦਾ, ਇੱਕ ਇਸਤਰੀ ਦੇ ਦਿਲ ਦਾ ਇਹ ਇਮਾਨ ਹੈ।
ਪਤੀ ਬਿਨ ਅਪਰ ਪੁਰਖ ਨੈ ਚੈ,
ਉਹ ਆਪਣੇ ਪਤੀ ਤੋਂ ਬਿਨਾਂ ਕਿਸੇ ਬਗਾਨੇ ਪੁਰਖ ਦੀ ਚੰਨ ਆਪਣੇ ਮਨ ਚ ਨਾ ਕਰੇ। ਗੁਰੂ ਹਰਗੋਬਿੰਦ ਸਾਹਿਬ ਇਹਨਾਂ ਨੂੰ ਸਮੱਤ ਦੇ ਰਹੇ ਨੇ, ਰਾਣੀਆਂ ਨੂੰ, ਬੇਗਮਾਂ ਨੂੰ, ਜਿਹੜੀਆਂ ਡੋਲੀਆਂ ਫਿਰਦੀਆਂ ਸੀ। ਮਹਾਰਾਜ ਜੀ ਕਹਿੰਦੇ ਇਸਤਰੀ ਦਾ ਇਹ ਮਾਨ ਹੈ, ਧਰਮ ਹੈ ਕਿ ਆਪਣੇ ਪਤੀ ਤੋਂ ਬਿਨਾਂ ਕਿਸੇ ਬਗਾਨੇ ਪਰ ਪੁਰਖ ਦੇ ਵਿਚ ਆਪਣਾ ਚਿੱਤ ਨਾ ਰੱਖੇ।
ਸੁਣ ਕਰ ਸਤਿਗੁਰ ਕੇ ਬਚਨੀ ਕੇ, ਚਾਹੇ ਉਪਾਵਨ ਮਨ ਮਤ ਜੀ ਕੇ।
ਗੁਰਾਂ ਦੇ ਇਹ ਪਾਵਨ ਬਚਨ ਇਹਨਾਂ ਨੇ ਸੁਣੇ, ਸੁੰਦਰ ਬਚਨ ਸੁਣੇ ਨੇ, ਪਰ ਫਿਰ ਵੀ ਬੇਗਮਾਂ ਸਤਿਗੁਰਾਂ ਦੇ ਮਨ ਚ ਕਾਮ ਪੈਦਾ ਕਰਨਾ ਚਾਹੁੰਦੀਆਂ ਨੇ। ਮਨ ਮਥ ਮਥ ਨਾਮ ਕਾਮ ਵਾਸ਼ਨਾ ਦਾ ਹੈ, ਸਤਿਗੁਰਾਂ ਦੇ ਹਿਰਦੇ ਵਿਚ ਇਹ ਕਾਮ ਪੈਦਾ ਕਰਨਾ ਚਾਹੁੰਦੀਆਂ ਹਨ।
ਕਹੋ ਕਹੋ ਪੀਰ ਜੀ ਸਾਥ ਨਾ ਦਾਰਾ ਤਰਨ ਬੈਸ ਕਿਮ ਹੋਤ ਗੁਜ਼ਾਰਾ।
ਬੋਲੀਆਂ ਸਤਿਗੁਰਾਂ ਨੂੰ ਕਹਿਣ ਲੱਗੀਆਂ, ਪੀਰ ਜੀ ਤੁਹਾਡੀ ਭਰ ਜਵਾਨੀ ਦੀ ਉਮਰ ਹੈ, ਐਸੀ ਭਰ ਜਵਾਨੀ ਦੀ ਉਮਰ ਵਿਚ ਤੁਹਾਡੇ ਨਾਲ ਤੁਹਾਡੀ ਦਾਰਾ ਨਹੀਂ ਹੈ, ਤੁਹਾਡੀ ਇਸਤਰੀ ਨਹੀਂ ਹੈ।
ਰੂਪ ਅਨੁਪਮ ਸੁੰਦਰ ਹੈ, ਦੇਖਦ ਕੌਣ ਹਰਕ ਨੈ ਲੈ।
ਤੁਹਾਡਾ ਇੰਨਾ ਸੋਹਣਾ ਰੂਪ ਹੈ, ਇਤਨਾ ਅਨੂਪ ਸੁੰਦਰ ਰੂਪ ਹੈ, ਐਸਾ ਕੌਣ ਹੈ ਜਿਹੜਾ ਤੁਹਾਡੇ ਰੂਪ ਨੂੰ ਵੇਖੇ ਤੇ ਉਹਦਾ ਮਨ ਮੋਹਿਆ ਨਾ ਜਾਏ। ਐਸਾ ਸੁੰਦਰ ਰੂਪ ਹੈ ਪੀਰ ਜੀ ਤੁਹਾਡਾ ਕਿ ਜਿਹੜਾ ਵੇਖਦਾ ਹੈ ਉਹਦਾ ਮਨ ਮੋਹਿਆ ਜਾਂਦਾ ਹੈ।
ਕਿਉਂ ਨਾ ਬਿਲਾਸ ਕਰੋ ਮਨ ਬਾਏ, ਹੋਰ ਤੁਰਤਾ ਬੈਸ ਨਾ ਪਾਏ।
ਪੀਰ ਜੀ ਤੁਸੀਂ ਕਿਉਂ ਨੀ ਇਹੋ ਜੀ ਭਰ ਜਵਾਨੀ ਦੀ ਉਮਰ ਵਿਚ ਬਿਲਾਸ ਕਰਦੇ ਜੋ ਜਵਾਨੀ ਦੀ ਅਵਸਥਾ ਚ ਹੁੰਦੇ ਨੇ? ਇਹ ਜਵਾਨੀ ਦੀ ਅਵਸਥਾ ਬਾਰ ਬਾਰ ਥੋੜੀ ਮਿਲਣੀ ਹੈ, ਇਹ ਭਰ ਜਵਾਨੀ ਦੀ ਉਮਰ ਬਾਰ ਬਾਰ ਪ੍ਰਾਪਤ ਨਹੀਂ ਹੋਣੀ।
ਅਪਰ ਆਨੰਦ ਮਨਿੰਦ ਨਾ ਇਸਕੇ, ਦੰਪਤ ਰੂਪ ਕਰਨਤਾ ਜਿਸਕੇ।
ਜੋ ਦੰਪਤੀ ਦਾ ਆਨੰਦ ਹੈ ਉਹ ਭਰ ਜਵਾਨੀ ਦੀ ਉਮਰ ਦੇ ਵਿਚ ਹੀ ਮਾਣਿਆ ਜਾ ਸਕਦਾ ਹੈ, ਹੋਰ ਆਨੰਦ ਕੋਈ ਇਸ ਭਰ ਜਵਾਨੀ ਦੀ ਅਵਸਥਾ ਦੇ ਵਿਚ ਮਾਣਿਆ ਹੀ ਨਹੀਂ ਜਾ ਸਕਦਾ ਇਸ ਆਨੰਦ ਤੋਂ ਇਲਾਵਾ। ਇਹੀ ਸਭ ਤੋਂ ਉੱਤਮ ਆਨੰਦ ਹੈ।
ਸ੍ਰੀ ਹਰਿ ਗੋਬਿੰਦ ਸੁਣ ਕਰ ਗਏ, ਨਾਲ ਭੋਗ ਸਭ ਜਨ ਮੈਂ ਲਿਓ।
ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਸੁਣੋ, ਜਿਹੜਾ ਨਾਰ ਭੋਗ ਹੈ ਜਾਂ ਜਿਹੜਾ ਭੋਗ ਵਿਲਾਸ ਹੈ ਇਹ ਤਾਂ ਹਰ ਇੱਕ ਜੋਨੀ ਦੇ ਵਿਚ ਹੈ, ਪਸ਼ੂਆਂ ਜਾਨਵਰਾਂ ਜੀਵ ਜੰਤੂਆਂ ਵਿਚ ਵੀ ਹੈ। ਜਿਹੜੀ ਭੋਗ ਜੋਨੀ ਹੈ ਜਾਂ ਭੋਗ ਵਿਲਾਸ ਹੈ ਇਹ ਹਰ ਇੱਕ ਜਨਮ ਦੇ ਵਿਚ ਹਰ ਇੱਕ ਜੂਨ ਵਿਚ ਹੈ।
ਇੱਕ ਸਮਾਨ ਸਭਨ ਮੈਂ ਹੈ, ਸ਼ੁਕਰ ਕੁਕਰ ਸਭ ਸੁਖ ਲੈ।
ਸਾਰਿਆਂ ਵਿਚ ਇੱਕ ਸਮਾਨ ਹੀ ਹੈ, ਚਾਹੇ ਕੋਈ ਕੁੱਤਾ ਹੈ ਚਾਹੇ ਕੋਈ ਸੂਰ ਹੈ, ਸ਼ੁਕਰ ਕੂਕਰ ਸਾਰੀਆਂ ਜੋਨੀਆਂ ਵਿਚ ਇੱਕੋ ਜਿਹਾ ਰਸ ਹੁੰਦਾ ਇਸ ਭੋਗ ਦਾ, ਉਰੇ ਭੋਗ ਸਾਰੇ ਜਾਨਵਰ ਪਸ਼ੂ ਜੀਵ ਜੰਤੂ ਵੀ ਮਾਣ ਰਹੇ ਨੇ।
ਇਹ ਮਾਨੁਕ ਤਨ ਪਾਏ ਵਿਸ਼ੇਸ਼, ਸਿਮਰਨ ਕਰੇ ਖੁਦਾਏ ਹਮੇਸ਼।
ਇਹ ਜਿਹੜਾ ਮਨੁੱਖਾ ਜਨਮ ਹੈ ਨਾ, ਇਹ ਮਨੁੱਖਾ ਜਨਮ ਵਿਸ਼ੇਸ਼ ਹੈ ਸਾਰੀਆਂ ਜੋਨੀਆਂ ਤੋਂ। ਇਹ ਭੋਗ ਜੋਨੀ ਨਹੀਂ ਹੈ ਕਿ ਸਿਰਫ ਭੋਗ ਭੋਗਣਾ ਹੀ ਇਸ ਜੋਨੀ ਦਾ ਮਕਸਦ ਨਹੀਂ ਹੈ, ਇਹ ਮਨੁੱਖਾ ਜਨਮ ਇਹ ਵਿਸ਼ੇਸ਼ ਹੈ ਇਸ ਕਰਕੇ ਕਿਉਂਕਿ ਇਹਦੇ ਵਿਚ ਆ ਕੇ ਪਰਮੇਸ਼ਰ ਦਾ ਭਜਨ ਕਰੀਦਾ ਹੈ, ਇਹਨੂੰ ਪ੍ਰਾਪਤ ਕਰਕੇ ਪਰਮੇਸ਼ਰ ਦਾ ਸਿਮਰਨ ਕਰੀਦਾ। ਹੋਰ ਜੋਨੀ ਨੂੰ ਇਹ ਸੁੱਖ ਨਹੀਂ ਮਿਲਿਆ, ਭੋਗ ਸੁੱਖ ਤਾਂ ਸਾਰੀਆਂ ਜੋਨੀਆਂ ਵਿਚ ਹੈ, ਪਰ ਉਹਨਾਂ ਜੋਨੀਆਂ ਕੁੱਤਿਆਂ ਸੂਰਾਂ ਨੂੰ ਤਾਂ ਹੱਕ ਨਹੀਂ ਨਾ ਪਰਮੇਸ਼ਰ ਦੀ ਬੰਦਗੀ ਕਰਨ ਦਾ, ਉਹ ਤਾਂ ਨਹੀਂ ਨਾ ਸਿਮਰਨ ਕਰ ਸਕਦੇ, ਸਿਮਰਨ ਤਾਂ ਇੱਕ ਮਨੁੱਖ ਹੀ ਕਰ ਸਕਦਾ। ਇਸ ਕਰਕੇ ਮਨੁੱਖੀ ਸਰੀਰ ਸਭ ਤਨਾਂ ਤੋਂ ਵਿਸ਼ੇਸ਼ ਹੈ ਕਿਉਂਕਿ ਇਹਦੇ ਵਿਚ ਆ ਕੇ ਖੁਦਾ ਦਾ ਹਮੇਸ਼ਾ ਲਈ ਸਿਮਰਨ ਹੁੰਦਾ ਹੈ।
ਜਨਮੇ ਅਨੇਕਨ ਕੋ ਦੁੱਖ ਖੋਵੈ, ਜਿਸ ਤੇ ਮਰਨ ਕਸ਼ਟ ਨਾ ਜੋਵੈ।
ਅਨੇਕਾਂ ਜਨਮਾਂ ਦਾ ਦੁੱਖ ਇਸ ਜਨਮ ਚ ਆ ਕੇ ਖੋਇਆ ਜਾ ਸਕਦਾ, ਅਨੇਕਾਂ ਜਨਮਾਂ ਦੇ ਦੁੱਖਾਂ ਦੀ ਨਿਵਿਰਤੀ ਹੋ ਸਕਦੀ ਹੈ ਜੇ ਤੁਸੀਂ ਇਸ ਮਨੁੱਖੀ ਸਰੀਰ ਨੂੰ ਪ੍ਰਾਪਤ ਕਰਕੇ ਪਰਮੇਸ਼ਰ ਦੀ ਬੰਦਗੀ ਕਰੋ, ਖੁਦਾ ਦਾ ਸਿਮਰਨ ਕਰੋ ਤੇ ਸੁੱਖ ਪ੍ਰਾਪਤ ਹੁੰਦਾ, ਦੁੱਖ ਨਿਵਿਰਤ ਹੁੰਦੇ ਨੇ, ਔਰ ਜਿਸ ਤੋਂ ਮਰਨ ਦਾ ਜਨਮ ਦਾ ਜਿਹੜਾ ਸੰਕਟ ਹੈ ਉਹ ਮੁੜ ਕੇ ਨਹੀਂ ਵੇਖਣਾ ਪੈਂਦਾ।
ਕਰਨਾ ਤਨ ਕੋ ਸੁਖ ਦਿਨ ਚਾਰ,
ਜਿਹੜੀ ਜਵਾਨੀ ਦੀ ਤੁਸੀਂ ਗੱਲ ਕਰਦੀਆਂ ਹੋ ਉਹ ਜਵਾਨੀ ਦਾ ਸੁੱਖ ਸਿਰਫ ਚਾਰ ਦਿਨਾਂ ਦਾ ਹੈ।
ਇਸ ਮੈਂ ਪ੍ਰੇਮ ਨਾ ਕਰੇ ਵਿਚਾਰ,
ਕਰਕੇ ਇਸ ਉਮਰ ਨਾਲ ਪ੍ਰੇਮ ਕਰਨ ਦੀ ਲੋੜ ਨਹੀਂ, ਜੇ ਪ੍ਰੀਤ ਪਾਉਣੀ ਆ ਪ੍ਰੇਮ ਪਾਉਣਾ ਤਾਂ ਇੱਕ ਨਿਰੰਕਾਰ ਪਰਮੇਸ਼ਰ ਨਾਲ ਪ੍ਰੇਮ ਪਾਓ, ਨਿਰੰਕਾਰ ਨਾਲ ਪ੍ਰੀਤ ਪਾਓ।
ਸੁਖ ਜੋ ਅਟਲ ਲੈਣੇ ਪ੍ਰਚਾਓ, ਸਤਿਗੁਰ ਸੇਵੈ ਸਿਮਰ ਅਲਾਹੋ।
ਤੁਸੀਂ ਅਟਲ ਸੁਖ ਲੈਣਾ ਚਾਹੁੰਦੀਆਂ ਹੋ ਜਿਹੜਾ ਸੁਖ ਕਦੇ ਨਾ ਟਲੇ, ਐਸਾ ਅਟਲ ਸੁਖ ਲੈਣਾ ਚਾਹੁੰਦੀਆਂ ਹੋ ਤੇ ਹੇ ਰਾਣੀਓ ਸੁਣੋ, ਸਤਿਗੁਰਾਂ ਦੀ ਸੇਵਾ ਕਰੋ ਤੇ ਅੱਲਾ ਦਾ ਸਿਮਰਨ ਕਰੋ। ਸਤਿਗੁਰ ਸੇਵਾ ਹੈ, ਸਿਮਰ ਅੱਲਾ ਹੈ, ਸਤਿਗੁਰਾਂ ਦਾ ਸਿਮਰਨ ਕਰੋ اور اللہ دا پرمیشر دا سمرن کرو.
تھوڑے سکت بہت نہ کھو.
تھوڑے سکھ واسطے جڑے کام سکھ ہے بلاس سکھ جس نو تسی کہندیاں ہو یہ تھوڑے سمے دا سکھ ہے. اس الپ سکھ واسطے اس بہتے سکھ نو کھونا سیانپ نہیں ہے.
سو بدھوانت چتر نر ہوئے.
جیڑا بدھی مان سیانا چتر نر ہے وہی چتر سیانا بدھی مان نر ہے جیڑا تھوڑے سکھ واسطے بہتا سکھ نہ تیاگے. بہتا سکھ پرمیشر دی بھگتی وچ ہے اکال پرکھ دی بندگی وچ ہے.
تم بھی کر نت پتی میں پریم سمر خدائے لیو سکھ چھیم.
تسی بھی پتی پرمیشر اکال پرکھ دے وچ اپنا پریم جوڑو نرنکار دے وچ اپنا پریم جوڑو اپنے پتی نو اپنے سر دا سائیں سمجھ کے اونوں پرمیشر روپ جان کے اودے وچ چیت لاؤ اور خدا دا پرمیشر دا سمرن کرو جے تسی اپنی مکتی چاہندیاں ہو.
بیگم سنے بستر کو ٹارے سندر اپنو انگ دکھاوے.
بیگما ستگراں دے بچن سندیاں ہوئیاں پھر بھی باز نہیں آ رہیاں اپنے بستر ٹال دیاں نے اور اپنے سندرتا دا پردرشن کر دیاں نے.
آو پاو کر انک پرکارے دیکھے روپ ہوت بلیارے.
بڑے ہاو پاو کر دیاں نے کامی بکاری ہاو پاو کر دیاں نے تے ہاو پاو کر کے ستگراں دے سروپ نو ویکھ دیاں ویکھ ویکھ کے بلیہار جا رہیاں ہن.
گل کی درشت بکار نہ بھیو سہج سبھاو پرتھم جس لیو.
میرے ستگراں دے سبھاو دے وچ کسے پرکار دا کوئی فرق نہیں پیا ستگراں دے درشتی چ کسے پرکار دا کوئی وکار نہیں آیا. جویں پہلاں بیٹھے سی اسی طرح ہن بھی بیٹھے نے اکو رس سمان برتی بنی ہوئی ہے. برہما آنند دے سامنے دنیا دے آنند تا کچھ بھی نہیں. برہما آنند سمندر دا سکھ ہے سمندر دا آنند ہے اور دنیا دے وشے آنند او کٹورے وچ بھرے ہوئے پانی دے منند نے. اس کر کے سمندر دے وچ جڑا بھریا جل اتھے ستگرو جی ٹکے ہوئے نے. مہاراج سچے پاتشاہ جی دی برتی چ کوئی فرق نہیں پیا ایک رس ایک سمان اسی طرح دی برتی بنی رہی جو پہلا سی.
اپنی دت دکھائے کر ہارے نے ستگر کم پے بکارے.
اپنی دتی بکھا بکھا کے ہار گئیاں پر مہاراج گرو ہرگوبند صاحب جی دا من وکاری نہیں کر سکیاں. ستگرو سچے پاتشاہ جی دے اتے حاوی نہیں ہو سکیاں کیونکہ میرے صاحب دا سبھا ہے جن مل مارے پنچ سور بیر ایسا کون بلیرے جن پنچ مار بیدار گدارے سو پورا کل کلیرے. ستگرو سچے پاتشاہ سو پورا یہ کلیرے او اس کلج وچ پورے ستگرو نے. مہاراج سچے پاتشاہ تے انہاں دا کوئی ہاو پاو نہیں چل سکیا.
کتک کال بیٹھی ٹگ رہی سنی بات من پاوت کہے.
مہاراج سچے پاتشاہ جی دی اسی طرح دی برتی بنی ہوئی. سری راگ وچ دھن گرو نانک صاحب دا پاون پوتر بچن ہے جتھے غریب نواز پاتشاہ جی مہاراج جی کہندے ہن موہنی مکھ منی سو ہے کرے رنگ پساؤ مت دیکھ پھولاں بھی سرے تیرا چت نہ آوے نارو. ترتی تا ہیرے لال جڑتی پلنگ لال جڑاؤ موہنی مکھ منی سو ہے کرے رنگ پساؤ مت دیکھ پھولاں بھی سرے تیرا چت نہ آوے نارو. ایسی صورت ٹیکی ہوئی ستگراں دی مہاراج سچے پاتشاہ تے کسے ہاو پاو دا کوئی جور نہیں چل سکیا.
جور نہ چلیو جان سب لینی اتن ہیت پن منشا کے نے.
جور نہیں چلیا انہاں نے جان لیا کہ انہاں تے ساڈا کوئی جور نہیں چلنا. اس کر کے سب دے ہاتھ جڑ گئے تے سب نے اٹھن دی منسا کیتی کہ ہن اتھوں چلیے.
جور ہاتھ پن بندن تھانی ساچے پیر بیگ من جانے.
ہاتھ جوڑ کے انہاں نے متھا ٹیکیا تے کہندیاں اے سچے پیر نے سب نے جان لیا ਇਹ ਅਸਲ ਵਿਚ ਸੱਚੇ ਪੀਰਾਂ ਦੇ ਪੀਰ ਹਨ।
ਜਸ ਕੋ ਕਲਪ ਜੜੀ ਅਸਵਾਰੀ ਅੰਤਰ ਪਰਦੇ ਜਾਏ ਉਤਾਰੇ।
ਉਹਨਾਂ ਦਾ ਜਸ ਕਰਕੇ ਸਵਾਰੀਆਂ ਤੇ ਚੜੀਆਂ ਆਪਣੇ ਡੋਲਿਆਂ ਤੇ ਸਵਾਰ ਹੋ ਕੇ ਆਪਣੇ ਅੰਤਹਿਪੁਰ ਜਿੱਥੇ ਇਨ੍ਹਾਂ ਦੇ ਆਸਣ ਸਨ ਉਥੇ ਵਾਪਸ ਗਈਆਂ ਨੇ।
ਜਹਾਂਗੀਰ ਅੰਤਹਿਪੁਰ ਆਵਾ ਫਿਰ ਹੋਏ ਗੁਰ ਪ੍ਰਸੰਗ ਚਲਾਵਾ।
ਬਾਦਸ਼ਾਹ ਜਹਾਂਗੀਰ ਆਇਆ ਰਾਣੀਆਂ ਦੇ ਕੋਲ ਆ ਕੇ ਰਾਣੀਆਂ ਨੂੰ ਮਿਲਿਆ ਤੇ ਰਾਣੀਆਂ ਨਾਲ ਮਿਲ ਕੇ ਨੇ ਗੁਰੂ ਸਾਹਿਬ ਦਾ ਪ੍ਰਸੰਗ ਛੇੜਿਆ।
ਗਮਨੀ ਆਜ ਪੀਰ ਕੇ ਤੀਰ ਕਿਮ ਦੇਖਿਓ ਗੰਭੀਰ ਸਾਧੀਰ।
ਬੋਲਿਆ ਬਾਦਸ਼ਾਹ ਕਹਿੰਦਾ ਤੁਸੀਂ ਅੱਜ ਸਾਰੀਆਂ ਗਈਆਂ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ, ਦੱਸੋ ਉਹਨਾਂ ਨੂੰ ਤੁਸੀਂ ਕਿਹੋ ਜਿਹਾ ਪਰਖ ਕੇ ਆਈਆਂ ਹੋ, ਉਹਨਾਂ ਨੂੰ ਕਿਸ ਤਰ੍ਹਾਂ ਦਾ ਵੇਖ ਕੇ ਆਈਆਂ ਹੋ।
ਮਨ ਬੇਕਾਰ ਜੁੱਤ ਪਇਓ ਕੇ ਨਾਏ ਬਿਨਤਰੀਆ ਮੈਂ ਲਖੀਅਤ ਚਿਤ ਮਾਏ।
ਉਹਨਾਂ ਦਾ ਮਨ ਵਿਕਾਰੀ ਹੋਇਆ ਸੀ ਜਾਂ ਨਹੀਂ ਸੀ ਹੋਇਆ ਗੁਰੂ ਜੀ ਦਾ ਤੁਹਾਨੂੰ ਵੇਖ ਕੇ, ਕਿਉਂਕਿ ਉਹ ਇਸਤਰੀ ਤੋਂ ਬਿਨਾਂ ਹੀ ਇੱਥੇ ਆਏ ਹੋਏ ਨੇ।
ਸੁਣ ਬੇਗਮ ਕਰ ਜੋਰ ਚੁੱਕੇ ਇਨ ਸਮ ਅਪਰ ਨਹੀਂ ਅਮਲੇ।
ਉਹਨਾਂ ਨੇ ਹੱਥ ਜੋੜੇ ਤੇ ਬਾਦਸ਼ਾਹ ਨੂੰ ਕਹਿੰਦੀਆਂ, ਬਾਦਸ਼ਾਹ ਸਲਾਮਤ, ਇਨ੍ਹਾਂ ਵਰਗਾ ਅਸੀਂ ਕੋਈ ਹੋਰ ਅੱਜ ਤੋਂ ਪਹਿਲਾਂ ਨਹੀਂ ਵੇਖਿਆ। ਜਿਹੋ ਜੇ ਹਾਵ ਭਾਵ ਅਸੀਂ ਕੀਤੇ ਵੱਡੇ ਵੱਡੇ ਤਪਸਵੀ ਡੋਲ ਜਾਂਦੇ, ਪਰ ਸ੍ਰੀ ਹਰਗੋਬਿੰਦ ਸਾਹਿਬ ਜੀ ਰੰਚਕ ਭਰ ਵੀ ਡਾਵਾਂ ਡੋਲ ਨਹੀਂ ਹੋਏ।
ਅਮਰੋ ਕਰਤਵ ਵਾਯੂ ਮਨਿੰਦ ਰਿਓ ਪੀਰ ਮਨ ਮੇਰ ਗਿਰਿੰਦ।
ਜੋ ਕੁਝ ਅਸੀਂ ਉਥੇ ਜਾ ਕੇ ਕੀਤਾ ਸਾਡਾ ਕਰਤਵ ਹਵਾ ਦੇ ਸਮਾਨ ਸੀ, ਤੇਜ ਹਨੇਰੀ ਦੇ ਸਮਾਨ ਸੀ, ਪਰ ਸ੍ਰੀ ਹਰਗੋਬਿੰਦ ਸਾਹਿਬ ਸੁਮੇਰ ਪਰਬਤ ਵਾਂਗੂ ਅਡੋਲ ਹੋ ਕੇ ਬੈਠੇ ਰਹੇ।
ਸਹਿਜ ਸੁਭਾਇਕ ਪ੍ਰਥਮ ਸਮਾਨਾ ਮਧੁਰ ਗਿਰਾ ਉਪਦੇਸ਼ ਬਖਾਨਾ।
ਸੁਭਾਏ ਉਸੇ ਤਰ੍ਹਾਂ ਅਡੋਲ ਬੈਠੇ ਰਹੇ, ਬੜਾ ਮਧੁਰ ਸੁਭਾਅ ਉਹਨਾਂ ਦਾ ਤੇ ਸਾਨੂੰ ਉਪਦੇਸ਼ ਜਨਕ ਉਪਦੇਸ਼ ਦਿੰਦੇ ਰਹੇ, ਗਿਆਨ ਜਨਕ ਉਪਦੇਸ਼ ਦਿੰਦੇ ਰਹੇ।
ਪਤੀ ਮੈਂ ਪ੍ਰੇਮ ਕੇ ਨਾਮ ਖੁਦਾਏ।
ਉਹਨਾਂ ਨੇ ਸਾਨੂੰ ਹੁਕਮ ਕੀਤਾ ਕਿ ਆਪਣੇ ਪਤੀ ਨਾਲ ਪ੍ਰੇਮ ਕਰੋ ਔਰ ਖੁਦਾ ਦਾ ਸਿਮਰਨ ਕਰੋ।
ਸੁਣ ਤੋ ਹਮਾਰੇ ਮਨ ਬਿਰਮਾਏ।
ਉਹਨਾਂ ਦੇ ਬਚਨ ਸੁਣ ਕੇ ਸਾਡੇ ਮਨ ਬਿਰਮਾਏ ਗਏ, ਮੋਹਿਤ ਹੋਏ ਨੇ।
ਬੁਰੇ ਵਿਸ਼ੇ ਲਕ ਹੋਤ ਵਿਰਾਗ ਯਸ਼ਦਾ ਸਿਮਰਨ ਮੈਂ ਅਨਰਾਗ।
ਬਾਦਸ਼ਾਹ ਸਲਾਮਤ ਉਹਨਾਂ ਦੇ ਬਚਨ ਤੀਰਾਂ ਵਾਂਗਰ ਹਿਰਦੇ ਚ ਚੁਭਦੇ ਸੀ। ਉਹਨਾਂ ਦੇ ਬਚਨ ਸੁਣਦਿਆਂ ਸਾਰ ਸਾਡੇ ਮਨਾਂ ਚ ਵੀ ਵਿਸ਼ਿਆਂ ਵੱਲੋਂ ਵਿਰਾਗ ਪੈਦਾ ਹੋ ਗਿਆ, ਸਾਡੇ ਮਨਾਂ ਵਿਚ ਵੀ ਵਿਰਾਗ ਦੀ ਦਸ਼ਾ ਬਣ ਗਈ ਔਰ ਸਾਡੇ ਅੰਦਰ ਵੀ ਖੁਦਾ ਦੇ ਸਿਮਰਨ ਦੀ ਰੋਹ ਚੱਲ ਪਈ ਸ੍ਰੀ ਹਰਗੋਬਿੰਦ ਸਾਹਿਬ ਦੇ ਬਚਨ ਸੁਣ ਕੇ।
ਇਹ ਸੁੰਦਰਤਾ ਇਹ ਤਰਨਾਈ ਇਹ ਕਦ ਇਹ ਬਲ ਇਹ ਚਤੁਰਾਈ।
ਹੈਰਾਨ ਅਸੀਂ ਕਿ ਇਹੋ ਜਿਹੀ ਸੁੰਦਰਤਾ ਇਹੋ ਜਿਹੀ ਸੁੰਦਰਤਾਈ ਇਹੋ ਜਿਹਾ ਕੱਦ ਇਹੋ ਜਿਹਾ ਬਲ ਇਹੋ ਜਿਹੀ ਸਿਆਣਪ।
ਸਭ ਤੋਂ ਪਾਏ ਕਿਉਂ ਮਨ ਬਸ ਮੈਂ ਦੂਰਤ ਕਬ ਹੈ ਕਿਸ ਰਸ ਮੈਂ।
ਸਾਰਾ ਕੁਝ ਪ੍ਰਾਪਤ ਕਰਕੇ ਸ੍ਰੀ ਹਰਗੋਬਿੰਦ ਸਾਹਿਬ ਨੇ ਫਿਰ ਵੀ ਆਪਣਾ ਮਨ ਵਸ ਚ ਕੀਤਾ ਹੋਇਆ, ਇੰਨਾ ਕੁਝ ਪ੍ਰਾਪਤ ਕਰਕੇ ਵੀ ਮਨ ਵਸ ਚ ਕੀਤਾ ਹੋਇਆ, ਉਹਨਾਂ ਦਾ ਮਨ ਕਿਸੇ ਰਸ ਦੇ ਵਿਚ ਨਹੀਂ ਦੌੜਦਾ।
ਬੰਦ ਨੀ ਸਭ ਜਗ ਕੇ ਪੀਰ ਨਿਸ਼ਚੈ ਰੱਖੇ ਕਿ ਤੁਮੈ ਸਰੀਰ।
ਸਾਰੇ ਜਗਤ ਦੇ ਪੀਰ ਨੇ ਬੰਦਨੀਏ ਹਨ ਤੇ ਇਸ ਕਰਕੇ ਬਾਦਸ਼ਾਹ ਸਲਾਮਤ ਹੀ ਤੁਹਾਡੇ ਰੱਖਿਅਕ ਨੇ ਅਸੀਂ ਜਾਣ ਲਿਆ, ਇਨ੍ਹਾਂ ਨੇ ਤੁਹਾਡੀ ਰੱਖਿਆ ਕੀਤੀ ਹੈ।
ਸਦਾ ਅਦਾਬ ਕਰੋ ਇਨ ਕੇਰਾ ਭਲਾ ਹੋਏ ਜੁਗ ਲੋਕ ਕਨੇਰਾ।
ਬਾਦਸ਼ਾਹ ਸਲਾਮਤ ਤੂੰ ਸਦਾ ਇਨ੍ਹਾਂ ਦਾ ਅਦਾਬ ਰੱਖੀ ਤੇ ਤੇਰਾ ਦੋਵਾਂ ਲੋਕਾਂ ਵਿਚ ਭਲਾ ਹੋਵੇਗਾ। ਜੇ ਤੂੰ ਇਨ੍ਹਾਂ ਦਾ ਅਦਬ ਰੱਖੇਗਾ, ਸਦਾ ਇਨ੍ਹਾਂ ਦਾ ਸਤਿਕਾਰ ਰੱਖੇਗਾ ਤੇ ਦੋਹਾਂ ਲੋਕਾਂ ਵਿਚ ਤੇਰਾ ਭਲੇਰਾ ਸੁਖ ਹੋਵੇਗਾ।
ਚਿਤ ਕੀ ਜਨ ਤੇ ਅੰਤਰ ਜਾਮੇ ਮਹਾਪੁਰਖ ਪੂਰਨ ਬਦ ਸਵਾਮੀ।
ਚਿਤ ਦੀ ਜਾਣਨ ਵਾਲੇ ਅੰਤਰ ਜਾਮੀ ਨੇ, ਮਹਾਪੁਰਖ ਨੇ, ਪੂਰਨ ਨੇ, ਸਭ ਤੋਂ ਵੱਡੇ ਸਵਾਮੀ ਮਾਲਕ ਨੇ।
ਨਹੀਂ ਅਵਗਿਆ ਆਪ ਕਰੀ ਜੈ ਸਰਬ ਪ੍ਰਕਾਰ ਪ੍ਰਸੰਨ ਰੱਖੀ ਜੈ।
ਬਾਦਸ਼ਾਹ ਕਦੇ ਤੂੰ ਉਹਨਾਂ ਦੀ ਅਵਗਿਆ ਨਾ ਕਰੀ, ਉਹਨਾਂ ਨੂੰ ਸਦਾ ਆਪਣੇ ਤੇ ਪ੍ਰਸੰਨ ਰੱਖੀ, ਉਹਨਾਂ ਨੂੰ ਸਦਾ ਆਪਣੇ ਤੇ ਖੁਸ਼ ਰੱਖੀ।
سن کے شاہ کہو میں جانو گادی شری نانک کی مانو.
بیگم دی یہ گل سن کے بادشاہ بولیا کہن لگا میں تا اگے ہی یہ ساری گل انہاں دے بارے جاندا ہاں انہاں دی مہما جاندا ہاں وہ میں انہاں نو گرو نانک صاحب دی گدی دا مالک نہیں بلکہ گرو نانک صاحب دا سروپ ہی جاندا ہاں.
نس میں سمرے کری سہائے یوگ شیرن کو ہیر ہٹائے.
میں انہاں دے پرپکار نو کیویں بھول سکدا جنہاں نے رات نو بھیانک رات نو انہاں دو شیراں تو میری جان بچائی. میں انہاں دا پرپکار کیویں بھلا سکدا انہاں دا احسان کیویں بھلا سکدا کہ انہاں دوہاں شیراں تو انہاں نے میری رکھیا کر کے مینوں بچایا ہے.
ایک حکیم نے مجھے سمجھایو درگ گوالیر تے بلوایو.
ایک حکیم نے مینوں سمجھایا تے میں شری ہرگوبند صاحب جی نوں گوالیر دے قلعے تو واپس بلوایا.
قیدی مرن پریانت نیر پالے سنگ اپنے درگ نکالے.
اتھے جڑے مرن پریانت تک قیدی چھڈے ہوئے سی میں بند کیتے ہوئے سی راجے شری ہرگوبند صاحب جی جتھے آپ آئے انہاں بونجا دے بونجا راجیاں نوں بھی نال چھڑا کے لے آئے. انہاں قیدیاں نوں بھی انہاں نے رہا کروا دتا.
سنن اچت سنے رپ کوڑے ان کے کہے ترت میں چھوڑے.
حالانکہ وہ راجے چھڈن یوگ نہیں سی بڑے کور میرے دشمن سن پر میں انہاں دا ستکار رکھے ہے شری ہرگوبند صاحب جی دے کہن تے میں انہاں سارے راجیاں نوں چھڈیا تے تیاگیا ہے.
چندو دیوان انہوں کو بیری کری اوگیا بدگور کیرے.
دیوان چندو انہاں دا بڑا بڑا ویری سی انہاں دا بڑا بڑا دشمن سی انہیں بڑیاں ستگوراں دی بڑی اوگیا کیتی سی اور شری ہرگوبند صاحب جی دی بھی وہ روز اوگیا کردا سی.
کرن پرسان رویت سات سو میں پکڑ دی نین آت.
گرو ہرگوبند صاحب نو پرسان کرن واسطے انہاں دی خوشی لین واسطے میں دیوان چندو نو بھی پھڑ کے انہاں دے حوالے کر دتا.
کر بے لائق ہوتی نا جو ہے ان آدر ہت کی نی سوئے.
حالانکہ ایک کام کرن لائق نہیں سی کہ میں اپنا دیوان انہاں دے حوالے کر دا پر میں گرو ہرگوبند صاحب دا آدر رکھے ہے انہاں دا ستکار کیتا ہے انہاں دا ادب کردیا ہویا میں ایک کام کر کے انہاں دی خوشی تے پرسنتا لئی ہے.
اب جی مل من سنسے بھیو سو بھی نرنے کر پک لیو.
جی میں میرے من چ سنسا ہویا سی میں سوچیا سی بھی شاید پرم ہی جان گے شاید ڈاواں ڈول ہی ہو جان گے تہاڈے سروپ نو ویکھ کے پر میرا ہن اے سنسا بھی نبرت ہو گیا. میں جان لیا ہے کہ شری ہرگوبند صاحب پورن کامل ولی پرکھ ہن.
پرکھ نمت کر تمہیں پٹھایو اس تے کوپ جے کچھ اپجایو.
ہن میرے من چ اے بھی سندے آ گیا ہے کہ میں تانوں گرو صاحب نو پرکھن واسطے بھیجیا سی کتے ایسا نہ ہووے کہ ہن گرو ہرگوبند صاحب پھر میرے نال ناراض ہو جان کہ بادشاہ تینوں ساڈے تے بھروسہ نہیں سی تو اپنی بیگماں نو سانو پرکھن واسطے بھیجیا کتے شری ہرگوبند صاحب پھر دوبارہ میرے تے کوپ وچ نہ آ جان.
ملو پرارتھنج بنے سناو پھول پئی سگری بخشاو.
کل سویر ہوندیا ہی میں شری گرو ہرگوبند صاحب جی نوں ملاں گا پر انہاں نوں کہاں گا مہاراج میرے کول بھول ہو گئی ہے کرپا کر کے بخش لو. میں کل نوں سویرے ہی جا کے انہاں نوں بینتی کراں گا مہاراج میرے کولوں بھول ہوئی ہے گناہ ہویا ہے آپ جی بخش لو ایداں بینتی کر کے میں اپنی بھول بخشاواں گا.
اتی عادت سن کے گر جس کو کریو آہار انیک نرس کو.
عادت بیگماں نالے نے ستگراں دا سجس کیا سنیا اور پھر انہیں آہار بھوجن انک پرکار دے رساں دے بنے ہوئے بادشاہ نے چھکے ہن.
پر اے جتھا سکھ نس میں سوئے پئی پرات سب جاگرت ہوئے.
رات بتیت کیتی ہے ਸਵੇਰ ਹੋਈ ਅਗਲਾ ਦਿਨ ਚੜਿਆ ਸਭ ਜਾਗੇ ਉੱਠੇ ਹਨ
ਰੱਬ ਜਿਸ ਕਾਲ ਉਦੈ ਮੈਂ ਬਯੋ ਸ਼ਾਹ ਤਿਆਰ ਅਗੋ ਟਿਗ ਗਏ
ਸੂਰਜ ਉਦੇ ਨਹੀਂ ਸੀ ਹੋਇਆ ਹਾਲੇ ਦਿਨ ਚੜਨਾ ਸੀ ਸੂਰਜ ਉਦੇ ਨਹੀਂ ਸੀ ਹੋਇਆ ਤੇ ਬਾਦਸ਼ਾਹ ਸਵੇਰੇ ਸਵੇਰੇ ਛੇਤੀ ਨਾਲ ਉੱਠਿਆ ਸੂਰਜ ਚੜਨ ਤੋਂ ਪਹਿਲਾਂ ਹੀ ਇਸ਼ਨਾਨ ਪਾਨ ਕਰਕੇ ਨਵੇਂ ਕੱਪੜੇ ਪਾ ਕੇ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਮਿਲਣ ਵਾਸਤੇ ਸਤਿਗੁਰਾਂ ਦੇ ਡੇਰੇ ਗਿਆ ਹੈ
ਆਗੈ ਕੀਰਤਨ ਹੋਤ ਸਾ ਪ੍ਰੇਮ ਸੁਣੈ ਇੱਕ ਚਿਤ ਪ੍ਰਾਪਤ ਛੇਮ
ਜਦੋਂ ਇਹ ਸਤਿਗੁਰਾਂ ਦੇ ਦਰਬਾਰ ਚ ਗਿਆ ਤੇ ਅੱਗੇ ਸਤਿਗੁਰਾਂ ਦੇ ਦਰਬਾਰ ਚ ਗੁਰਬਾਣੀ ਦਾ ਕੀਰਤਨ ਹੋ ਰਿਹਾ ਸਾਹਿਬਾਂ ਦੀ ਪਾਵਨ ਦਰਬਾਰ ਦੇ ਵਿਚ ਕੀਰਤਨ ਹੋ ਰਿਹਾ ਤੇ ਸਾਰੀ ਸੰਗਤ ਬੜੇ ਪ੍ਰੇਮ ਨਾਲ ਸਿੱਖ ਬੈਠੇ ਬੜੇ ਪ੍ਰੇਮ ਸਹਿਤ ਕੀਰਤਨ ਸੁਣ ਰਹੇ ਨੇ
ਸਿੱਖਣ ਕੋ ਲੱਗਿਓ ਦੀਵਾਰ ਵਿੱਚ ਬਿਰਾਜੇ ਗੁਰ ਭਗਵਾਨ
ਸਿੱਖਾਂ ਦਾ ਦੀਵਾਨ ਲੱਗਾ ਹੋਇਆ ਤੇ ਵਿਚ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਸਾਰੇ ਦੀਵਾਨ ਦੇ ਵਿਚ ਬੈਠੇ ਹੋਏ ਨੇ
ਬੈਠੇ ਬੰਧਨ ਕਰਕੇ ਛਾਓ ਸੁਣਿਓ ਸ਼ਬਦ ਸੁਖ ਲੈ ਮਨ ਮਾਓ
ਬਾਦਸ਼ਾਹ ਆਇਆ ਇਹਨੇ ਵੇਖਿਆ ਸਤਿਗੁਰਾਂ ਦੇ ਦਰਬਾਰ ਬੜੇ ਸੱਚਖੰਡ ਬਣਿਆ ਪਿਆ ਸੁੰਦਰ ਕੀਰਤਨ ਹੋ ਰਿਹਾ ਆ ਕੇ ਇਹਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਵੰਦਨਾ ਕੀਤੀ ਹੈ ਨਮਸਕਾਰ ਕੀਤੀ ਤੇ ਬਹਿ ਗਿਆ ਬੜੇ ਪਿਆਰ ਨਾਲ ਜੋ ਕੀਰਤਨ ਚ ਸ਼ਬਦ ਗਾਇਆ ਜਾ ਰਿਹਾ ਸੀ ਉਹ ਸ਼ਬਦ ਬਾਦਸ਼ਾਹ ਜਹਾਂਗੀਰ ਸੁਣਨ ਲੱਗਾ
ਆਸਾ ਵਾਰ ਭੋਗ ਤਵ ਪਰਿਓ ਸੁਣ ਸ਼੍ਰੀ ਨਾਨਕ ਕੋ ਜਸ ਰਿਓ
ਸੂਰਜ ਨਹੀਂ ਸੀ ਚੜਿਆ ਇਸ ਕਰਕੇ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ ਆਸਾ ਜੀ ਦੀ ਜਦੋਂ ਦਿਨ ਚੜ ਗਿਆ ਸੂਰਜ ਉਦੇ ਹੋ ਗਿਆ ਤੇ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਭੋਗ ਪਾਇਆ ਗਿਆ ਸੁਣ ਕੇ ਨੇ ਧੰਨ ਗੁਰੂ ਨਾਨਕ ਸਾਹਿਬ ਦਾ ਸੁਜਸ ਕੀਤਾ ਹੈ
ਸ਼੍ਰੀ ਹਰਗੋਬਿੰਦ ਆਦਰ ਕੀਨ ਕਯੋ ਬਾਤ ਇਹ ਗੁਰ ਪੁਰਚੀਨ
ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਬਾਦਸ਼ਾਹ ਦਾ ਬੜਾ ਆਦਰ ਕੀਤਾ ਸਤਿਗੁਰੂ ਜੀ ਬਿਆਸ ਦਰਿਆ ਦੇ ਕੰਢੇ ਤੇ ਸੀ ਤੇ ਮਹਾਰਾਜ ਜੀ ਬਾਦਸ਼ਾਹ ਨੂੰ ਕਹਿਣ ਲੱਗੇ ਬਾਦਸ਼ਾਹ ਇਹ ਜਿਹੜੀ ਸਾਹਮਣੇ ਤੈਨੂੰ ਨਗਰੀ ਨਜ਼ਰ ਆ ਰਹੀ ਹੈ ਨਾ ਇਹ ਨਗਰੀ ਗੁਰੂ ਕੀ ਨਗਰੀ ਹੈ ਇਹ ਨਗਰ ਸਾਡੇ ਵੱਡੇ ਸਤਿਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਦੀ ਨਗਰੀ ਹੈ
ਦਰਸ਼ਨ ਕਰਨ ਥਾਨ ਸਭ ਕੇਰਾ ਹੋਤ ਪ੍ਰਾਤ ਮਨ ਪੁਨ ਘਨੇਰਾ
ਇਸ ਸਾਰੇ ਅਸਥਾਨਾਂ ਦੇ ਦਰਸ਼ਨ ਕਰਕੇ ਇਸ ਨਗਰੀ ਵਿਚ ਮਹਾਰਾਜ ਜੀ ਦੇ ਅਸਥਾਨ ਨੇ ਉਹਨਾਂ ਸਾਰੇ ਅਸਥਾਨਾਂ ਦੇ ਦਰਸ਼ਨ ਕਰਕੇ ਮਨ ਪਵਿੱਤਰ ਹੁੰਦਾ ਹੈ ਔਰ ਬੜੇ ਵੱਡੇ ਭਾਰੀ ਪੁੰਨ ਦੀ ਪ੍ਰਾਪਤੀ ਹੁੰਦੀ ਹੈ
ਸ੍ਰੀ ਗੁਰੂ ਅਮਰਦਾਸ ਕਰਿਆ ਗੋਇੰਦਵਾਲ ਵਸਾਇਓ ਮਾਂ
ਇਸ ਨਗਰ ਦਾ ਨਾਂ ਹੈ ਸ੍ਰੀ ਗੋਇੰਦਵਾਲ ਸਾਹਿਬ ਇਹ ਸਾਡੇ ਬਜ਼ੁਰਗ ਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਵਸਾਇਆ ਹੈ ਇੱਥੇ ਧੰਨ ਗੁਰੂ ਅਮਰਦਾਸ ਸਾਹਿਬ ਦਾ ਘਰ ਵੀ ਹੈ ਇੱਥੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ 22 ਸਾਲ ਰਹੇ ਨੇ
ਪਿਤਾ ਤੋਰ ਜਿਨ ਕੇ ਡਿੱਗ ਆਇਓ ਗ੍ਰਾਮ ਪਰਗਨਾ ਤਿਨ ਅਰ ਪਾਇਓ
ਬਾਦਸ਼ਾਹ ਤੇਰਾ ਪਿਤਾ ਯਾਨੀ ਕਿ ਬਾਦਸ਼ਾਹ ਅਕਬਰ ਉਹ ਇਸੇ ਜਗ੍ਹਾ ਤੇ ਗੋਇੰਦਵਾਲ ਸਾਹਿਬ ਧੰਨ ਗੁਰੂ ਅਮਰਦਾਸ ਸਾਹਿਬ ਦੀ ਸ਼ਰਨ ਚ ਆਇਆ ਸੀ ਇੱਥੇ ਆ ਕੇ ਉਹਨੇ ਇੱਥੋਂ ਕਈ ਪਿੰਡਾਂ ਦਾ ਪਰਗਣਾ ਉਹ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਚ ਭੇਟ ਕੀਤਾ ਸੀ
ਸੁਣ ਤਿਸ਼ਾ ਕੈ ਮੋਹੇ ਦਿਖਾਵੋ ਸਭ ਉਹ ਗੁਣ ਹਮਰੇ ਬਖਸ਼ਾਵੋ
ਬਾਦਸ਼ਾਹ ਸੁਣ ਕੇ ਕਹਿਣ ਲੱਗਾ ਮਹਾਰਾਜ ਜੀ ਇਸ ਨਗਰੀ ਦੇ ਦਰਸ਼ਨ ਫਿਰ ਮੈਨੂੰ ਵੀ ਕਰਾਓ ਇਸ ਨਗਰ ਚ ਜਿਹੜੇ ਸਤਿਗੁਰਾਂ ਦੇ ਪਾਵਨ ਇਤਿਹਾਸਕ ਸਥਾਨ ਨੇ ਉਹਨਾਂ ਸਥਾਨਾਂ ਦੇ ਦਰਸ਼ਨ ਮੈਨੂੰ ਕਰਾਓ ਤਾਂ ਜੋ ਮੇਰੇ ਵੀ ਸਾਰੇ ਔਗਣ ਬਖਸ਼ੇ ਜਾਣ ਮੇਰੇ ਸਾਰੇ ਗੁਨਾਹ ਬਖਸ਼ੇ ਜਾਣ
ਇਸੀ ਹਿਤ ਮਹਿਰਾਵਰ ਪਾਸ ਹਿਤ ਬਖਸ਼ਿਆ ਮਨ ਤੋ ਕਰ ਆਸ
ਵਾਸਤੇ ਮਹਾਰਾਜ ਮੈਂ ਤੁਹਾਡੇ ਕੋਲ ਆਇਆ ਕਿ ਆਪ ਜੀ ਮੇਰੇ ਪਾਪ ਬਖਸ਼ਾ ਦਿਓ ਮੇਰੇ ਜਿਹੜੇ ਔਗਣ ਨੇ ਮੇਰੇ ਜਿਹੜੇ ਗੁਨਾਹ ਨੇ ਇਹ ਮਹਾਰਾਜ ਜੀ ਉਹ ਆਪ ਦੀ ਕਿਰਪਾ ਕਰਕੇ ਬਖਸ਼ਾ ਦਿਓ ਤਾਂ ਹੀ ਮੈਂ ਸਵੇਰੇ ਸਵੇਰੇ ਉੱਠ ਕੇ ਅੱਜ ਆਪ ਜੀ ਕੋਲ ਆਇਆ ਹਾਂ
ਸੁਣ ਸਤਿਗੁਰ ਨੇ ਬੋਸਨ ਮਾਲਾ ਸ਼੍ਰੀ ਨਾਨਕ ਕੀ ਕਿਰਪਾ ਮਾਲਾ
ਸੁਣ ਕੇ ਸਤਿਗੁਰਾਂ ਨੇ ਬਾਦਸ਼ਾਹ ਦਾ ਬੜਾ ਸਨਮਾਨ ਕੀਤਾ ਹੈ ਸਤਿਕਾਰ ਕਰਦਿਆਂ ਮਹਾਰਾਜ ਜੀ ਕਹਿਣ ਲੱਗੇ, ਬਾਦਸ਼ਾਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੜੀ ਮਹਾਨ ਕਿਰਪਾ ਹੈ, ਸਤਿਗੁਰਾਂ ਦੀ ਦਇਆ ਰਹਿਮਤ ਸਾਰੇ ਪਾਸੇ ਵਰਤ ਰਹੀ ਹੈ।
ਸਨਮੁਖ ਗੁਰ ਗੈ ਸੋ ਤੁਮਰੇ ਯਾ ਤੇ ਹਮ ਆਪਣੇ ਮਨ ਲਏ।
ਤੂੰ ਸਤਿਗੁਰਾਂ ਦੇ ਘਰ ਵਿਚ ਸਨਮੁਖ ਹੋ ਕੇ ਰਿਹਾ, ਹੁਣ ਪੂਰਾ ਸਨਮੁਖ ਹੋ ਚੁੱਕਾ ਗੁਰੂ ਘਰ ਦੇ ਅੱਗੇ, ਇਸ ਕਰਕੇ ਅਸੀਂ ਵੀ ਤੇਰੇ ਨਾਲ ਮਨ ਕਰਕੇ ਪ੍ਰੇਮ ਕਰ ਰਹੇ ਹਾਂ। ਅਸੀਂ ਵੀ ਆਪਣੇ ਮਨ ਚ ਜਾਣਿਆ ਹੈ ਕਿ ਬਾਦਸ਼ਾਹ ਤੂੰ ਗੁਰੂ ਘਰ ਦੇ ਵਿਚ ਸਨਮੁਖ ਹੋ ਚੁੱਕਾ ਹੈ।
ਇਸ ਥਲ ਤੇ ਮਾਰਗ ਹੋਏ ਨਿਆਰੋ ਤੂੰ ਲਾਪੁਰ ਕੋ ਸਿਧਾਰੋ।
ਇਹਨੂੰ ਜਰੂਰ ਅਸੀਂ ਦਰਸ਼ਨ ਕਰਾਵਾਂਗੇ, ਪਰ ਇਕ ਦੂਜੀ ਗੱਲ ਇਹ ਵੀ ਹੈ ਕਿ ਇਥੋਂ ਹੁਣ ਆਪਣੇ ਰਸਤੇ ਵੱਖਰੇ ਹੋ ਜਾਣੇ, ਕਿਉਂਕਿ ਤੂੰ ਲਾਹੌਰ ਜਾਣਾ ਤੇ ਅਸੀਂ ਇਥੋਂ ਆਪਣੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ, ਤੇ ਲਾਹੌਰ ਜਾਣ ਵਾਸਤੇ ਇਥੋਂ ਰਸਤਾ ਜਿਹੜਾ ਵੱਖਰਾ ਹੋ ਜਾਂਦਾ, ਇਥੋਂ ਤੈਨੂੰ ਹੁਣ ਵੱਖਰਾ ਜਾਣਾ ਪੈਣਾ।
ਜਹੈ ਸੁਦਾਸਰ ਅਬ ਹਮ ਜਾਇਓ ਬਿਨ ਦੇਖੇ ਬੋ ਕਾਲ ਬਿਤਾਇਓ।
ਅਸੀਂ ਸੁਦਾਸਰ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ ਚਾਹੁੰਦੇ ਹਾਂ ਬਾਦਸ਼ਾਹ, ਕਿਉਂਕਿ ਮਹਾਰਾਜ ਜੀ ਦੀ ਪਾਵਨ ਨਗਰੀ ਵੇਖੇ ਬਿਨਾਂ ਬੜਾ ਸਮਾਂ ਬੀਤ ਗਿਆ। ਬਾਦਸ਼ਾਹ ਤੂੰ ਲਾਹੌਰ ਜਾਣਾ, ਅਸੀਂ ਆਪਣੇ ਪਿਤਾ ਜੀ ਦੀ ਨਗਰੀ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ ਚਾਹੁੰਦੇ ਹਾਂ।
ਸੁਣ ਕਰ ਸ਼ਾ ਕਹਿ ਮੈਂ ਚਾਲੋ ਕਰ ਦਰਸ਼ਨ ਪੁਨ ਪੰਥ ਸੰਭਾਲੋ।
ਬਾਦਸ਼ਾਹ ਸੁਣ ਕੇ ਕਹਿਣ ਲੱਗਾ, ਮਹਾਰਾਜ ਲਾਹੌਰ ਤਾਂ ਚਲਾ ਜਾਵਾਂਗਾ, ਪਰ ਮੇਰੀ ਮਨ ਦੀ ਇੱਛਾ ਕਿ ਮੈਂ ਵੀ ਤੁਹਾਡੇ ਨਾਲ ਚੱਲ ਕੇ ਧੰਨ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੇ ਦਰਸ਼ਨ ਕਰਾਂ। ਬੜੀ ਮਹਿਮਾ ਸੁਣੀ ਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ, ਮਹਾਰਾਜ ਮੈਂ ਵੀ ਜਾ ਕੇ ਦਰਸ਼ਨ ਕਰਨਾ ਚਾਹੁੰਦਾ, ਮੁੜ ਕੇ ਫਿਰ ਉਥੋਂ ਮੈਂ ਲਾਹੌਰ ਨੂੰ ਚਲਾ ਜਾਵਾਂਗਾ।
ਦੇਖ ਸੁਦਾ ਸਰਲੇ ਤੁਮ ਸੰਗ ਪੁਨ ਗਮਨੈ ਲਾਪੁਰੀ ਉਮੰਗ।
ਤੁਹਾਡੇ ਨਾਲ ਚੱਲ ਕੇ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰ ਲਵਾਂਗਾ, ਉਥੋਂ ਫਿਰ ਮੈਂ ਲਾਹੌਰ ਨੂੰ ਲਵਪੁਰੀ ਨੂੰ ਲਾਹੌਰ ਨੂੰ ਚਾਲੇ ਪਾ ਦੇਵਾਂਗਾ।
ਸ਼ਰਦਾ ਗਿਆਨ ਸ਼ਾਕੀਮਾ ਹਰ ਗੋਬਿੰਦ ਤਥਾ ਸਤਕਾਰ।
ਬਾਦਸ਼ਾਹ ਦੇ ਮਨ ਦੀ ਸ਼ਰਧਾ ਜਾਣ ਕੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਬਾਦਸ਼ਾਹ ਜਿਵੇਂ ਤੇਰੇ ਮਨ ਦੀ ਇੱਛਾ, ਜੇ ਤੂੰ ਧੰਨ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੇ ਦਰਸ਼ਨ ਕਰਨੇ ਤੇ ਜੀ ਸਜ ਕੇ ਭਾਵਨਾ ਨਾਲ ਚੱਲ ਕੇ ਦਰਸ਼ਨ ਕਰ।
ਗੋਇੰਦਵਾਲ ਦਰਸ ਕੋ ਕਰਬੇ ਪਿਆਰ ਔਰ ਆਨੰਦ ਸਰਬੇ।
ਬਾਦਸ਼ਾਹ ਨੂੰ ਨਾਲ ਲੈ ਕੇ ਸਤਿਗੁਰੂ ਜੀ ਗੋਇੰਦਵਾਲ ਸਾਹਿਬ ਦਰਬਾਰ ਚ ਪਹੁੰਚੇ ਨੇ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਦਰਬਾਰ ਦੇ ਬਾਦਸ਼ਾਹ ਦੇ ਸਮੇਤ ਸਤਿਗੁਰਾਂ ਨੇ ਦਰਸ਼ਨ ਪਰਸੇ ਨੇ। ਇਥੋਂ ਚੱਲ ਕੇ ਮਹਾਰਾਜ ਜੀ ਜਿਵੇਂ ਸੁਧਾਸਰ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਰਹੇ ਨੇ, ਉਹ ਕਥਾ ਆਪ ਜੀ ਕੱਲ ਦੇ ਪ੍ਰਕਰਨਾਂ ਚ ਸਰਵਣ ਕਰੋਗੇ। ਮਹਾਰਾਜ ਜੀ ਦੇ ਦਰਬਾਰ ਸਾਹਿਬ ਪਹੁੰਚਣ ਦਾ ਉਹ ਸਮਾਂ, ਉਹ ਦਿਹਾੜਾ ਆਪਾਂ ਕੱਲ ਬੰਦੀ ਛੋੜ ਦੇ ਦਿਵਸ ਦੇ ਰੂਪ ਵਿਚ ਮਨਾਇਆ ਹੈ। ਕਥਾ ਤਾਂ ਦਾਸ ਨੇ ਕੀਤੀ ਹੈ, ਮਨ ਕਰਦਾ ਸੀ ਕਿ ਕੱਲ ਦੇ ਦਿਨ ਹੀ ਉਹ ਪਾਵਨ ਪ੍ਰਕਰਨ ਆਵੇ, ਪਰ ਜਿਵੇਂ ਕਥਾ ਦਾ ਰੌਂ ਚੱਲਦਾ ਹੈ ਉਹਦੇ ਮੁਤਾਬਕ ਉਹ ਪ੍ਰਕਰਨ ਕੱਲ ਦੇ ਦਿਨ ਆਵੇਗਾ। ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਮਹਾਰਾਜ ਜੀ ਦੀ ਪਾਵਨ ਕਥਾ ਸਰਵਣ ਕਰਨੀ ਜੀ।